ਹੈ।
ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਨਿਤ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਓ, ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਗੁਰੂ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਗੁਰੂ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰੂ ਹਰ ਕ੍ਰਿਸ਼ਨ ਮਨਾਉ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ, ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੋਰਖ ਕੇ ਟਿਗ ਜਾਏ ਕੈ ਉਹ ਤਤ ਕੀਨ ਬਖਾਨ, ਕਲਾਵਾਨ ਸਰਬਗਯ ਸੋ ਮਹਿਮਾ ਜਾਹੇ ਮਹਾਨ, ਗੋਰ ਕੇ ਟਿਗ ਜਾਏ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਮਹਾਨ ਅੰਮ੍ਰਿਤਮਈ ਇਤਿਹਾਸ ਆਪਾਂ ਪਿਛਲੇ ਦਿਨਾਂ ਤੋਂ ਨਿਰੰਤਰ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਾਂਝਾ ਕਰਦੇ ਆ ਰਹੇ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਿੱਧਾਂ ਦਾ ਮਾਣ ਹੰਕਾਰ ਦਲਮਲ ਕਰਨ ਦੇ ਵਾਸਤੇ ਸੁਮੇਰ ਪਰਬਤ ਨੂੰ ਜਾ ਰਹੇ ਨੇ। ਗੋਰਖ ਨੇ ਪਹਿਲੇ ਦਿਨ ਹੀ ਅੱਗਿਓਂ ਆ ਕੇ ਸਤਿਗੁਰਾਂ ਦੀ ਪ੍ਰੀਖਿਆ ਲੈ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਸਮਝ ਲਿਆ ਸੀਗਾ, ਹਾਰ ਮੰਨ ਗਿਆ ਸੀ, ਪਿੱਛੋਂ ਜਾ ਕੇ ਆਪਣਿਆਂ ਸਿੱਧਾਂ ਨੂੰ ਵਾਰੀ ਵਾਰੀ ਭੇਜਦਾ ਹੈ। ਹਨੀਫਾ ਨਾਮ ਦਾ ਜਦੋਂ ਯੋਗੀ ਆਇਆ, ਸਤਿਗੁਰਾਂ ਨੇ ਉਹਦਾ ਨਾਮ ਲੈ ਕੇ ਬੁਲਾ ਲਿਆ ਤੇ ਬੜਾ ਹੈਰਾਨ ਹੋਇਆ। ਮਹਾਰਾਜ ਪਾਤਸ਼ਾਹ ਨੂੰ ਕਹਿੰਦਾ, ਤੁਸੀਂ ਮੈਨੂੰ ਮਿਲੇ ਹੋ ਪਹਿਲਾਂ ਕਿਤੇ ਕਿ ਜਾਂ ਤੁਸੀਂ ਤ੍ਰੈ ਕਾਲ ਦਰਸ਼ੀ ਹੋ ਜਿਸ ਕਰਕੇ ਤੁਹਾਨੂੰ ਪਤਾ ਹੈ। ਮਹਾਰਾਜ ਪਾਤਸ਼ਾਹ ਜੀ ਉਸ ਦੇ ਹਾਲਾਤ ਹੋਰ ਵੀ ਦੱਸਣ ਲੱਗ ਗਏ ਕਿ ਕੰਕ ਕਰਨ ਨਾਮ ਦਾ ਤੇਰਾ ਪਿਤਾ ਰਾਜ ਕਰਦਾ ਸੀ, ਜਦੋਂ ਉਹ ਮਰ ਗਿਆ, ਤੇਰੀ ਉਮਰ 17 ਸਾਲ ਸੀ, ਤੂੰ ਉਹਦਾ ਰਾਜ ਸੰਭਾਲਿਆ, ਬਾਅਦ ਵਿੱਚ ਤੂੰ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ ਗਿਆ, ਹਰਨ ਮਾਰਿਆ, ਇਸ ਪ੍ਰਕਾਰ ਸੂਰ ਮਾਰਿਆ, ਜਾਨਵਰਾਂ ਨੂੰ ਮਾਰ ਕੇ ਤੁਰਿਆ ਆ ਰਿਹਾ ਸੀ, ਨਾਲ ਲੈ ਕੇ ਤੈਨੂੰ ਰਸਤੇ 'ਚ ਗੋਰਖ ਮਿਲਿਆ, ਗੋਰਖ ਨੇ ਤੈਨੂੰ ਆਖਿਆ ਕਿ ਤੇਰੇ ਦਿਲ ਵਿੱਚ ਦਇਆ ਹੈ ਨਹੀਂ, ਤੂੰ ਜਾਨਵਰਾਂ ਨੂੰ ਮਾਰਦਾ, ਇਹ ਜਾਨਵਰ ਅਗਲੇ ਜਨਮਾਂ ਵਿੱਚ ਤੈਨੂੰ ਮਾਰਨਗੇ, ਤੂੰ ਡਰ ਕੇ ਤੇ ਫਿਰ ਗੋਰਖ ਦੇ ਪੈਰੀਂ ਪੈ ਗਿਆ। ਗੋਰਖ ਨੇ ਤੈਨੂੰ ਫਿਰ ਯੋਗ ਮਤ ਸਿਖਾ ਕੇ ਤੇਰਾ ਸਿਰ ਮੁੰਨ ਕੇ ਤੈਨੂੰ ਇਸ ਪ੍ਰਕਾਰ ਮੁੰਦਰਾਂ ਪਾ ਕੇ ਤੇ ਫਿਰ ਤੈਨੂੰ ਆਪਣੇ ਨਾਲ ਰਲਾ ਲਿਆ, ਤੂੰ ਆਪਣਾ ਘਰ ਬਾਰ ਖਜ਼ਾਨਾ ਫੌਜਾਂ ਤੇ ਪਰਿਵਾਰ ਜਿਹੜਾ ਉਹਦੀ ਆ ਕੇ ਬਾਅਦ ਵਿੱਚ ਸਾਰੀ ਕੋਈ ਨਹੀਂ ਸੀ ਲਈ। ਇਤਨਾ ਪਾਣੀ ਪਾਣੀ ਹੋਇਆ ਵੀ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਵੀ ਸਤਿਗੁਰੂ ਜੀ ਤੁਸੀਂ ਤਾਂ ਸਭਨਾਂ ਦੇ ਦਿਲਾਂ ਦੀਆਂ ਔਰ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਬਾਰੇ ਜਾਣਨ ਵਾਲੇ ਜੇ। ਥੋੜਾ ਜਿਹਾ ਫਿਰ ਇਹਦੀ ਅਜੇ ਕਸਰ ਰਹਿ ਗਈ ਸੀ। ਕਹਿੰਦਾ ਜੇ ਇੱਕ ਗੱਲ ਮੈਨੂੰ ਹੋਰ ਦੱਸ ਦਿਓ ਅੰਤਰਜਾਮਤਾ ਨਾਲ, ਜਦੋਂ ਗੋਰਖ ਨੇ ਮੇਰਾ ਸਿਰ ਮੂੰਹ ਮੁੰਨਿਆ ਸੀ ਉਹ ਕਿੱਥੇ ਬਹਿ ਕੇ ਉਹਨੇ ਇਸ ਤਰ੍ਹਾਂ ਕੀਤਾ ਸੀਗਾ, ਤੇ ਫਿਰ ਮੈਂ ਤੁਹਾਨੂੰ ਸੱਚੇ ਸਤਿਗੁਰੂ ਇਸ ਕਲਯੁਗ ਦੇ ਅਵਤਾਰ ਮੰਨ ਲਾਂਗਾ। ਮਹਾਰਾਜ ਨੇ ਆਖਿਆ ਫਲਾਣੀ ਜਗ੍ਹਾ ਤੇ ਲੁੰਡਾ ਪਿੱਪਲ ਹੈ, ਉਹਦੇ ਥੱਲੇ ਬਹਿ ਕੇ ਤੇਰਾ ਸਿਰ ਤੇ ਮੂੰਹ ਗੋਰਖ ਨੇ ਮੁੰਨਿਆ ਸੀ, ਤੈਨੂੰ ਨਾਲ ਰਲਾ ਲਿਆ ਸੀਗਾ, ਬਸ ਉਸੇ ਵੇਲੇ ਚਰਨਾਂ ਤੇ ਢਹਿ ਗਿਆ ਤੇ ਵਾਪਸ ਜਾ ਕੇ ਤੇ ਫਿਰ ਗੋਰਖ ਗੁਰੂ ਦੇ ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤੀ ਕਰਦਾ, ਤਾਰੀਫ ਕਰਦਾ ਹੈ। ਤੇ ਗੋਰਖ ਜਿਹੜਾ ਹੈ ਉਹ ਅਜੇ ਵੀ ਨਹੀਂ ਬਾਜ ਆ ਰਿਹਾ, ਉਹ ਹੋਰਨਾਂ ਯੋਗੀਆਂ ਨੂੰ ਸਤਿਗੁਰਾਂ ਦੇ ਵੱਲ ਭੇਜ ਰਿਹਾ ਹੈ। ਅੱਗੇ ਜੋ ਇਤਿਹਾਸ ਆ ਰਿਹਾ ਹੈ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰ ਗੋਰਖ ਕੇ ਟਿਕ ਜਾਏ ਕੈ ਉਹ ਤਤ ਕੀਨ ਬਖਾਨ।
ਹਨੀਫਾ ਨਾਮ ਦੇ ਯੋਗੀ ਨੇ ਗੋਰਖ ਦੇ ਕੋਲ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਫਿਰ ਉਸਤਤ ਕੀਤੀ।
ਕਲਾਵਾਨ ਸਰ ਬਾਗ ਸੋ ਮਹਿਮਾ ਜਾਹੇ ਮਹਾਨ।
ਕਹਿੰਦਾ ਹੈ ਕਿ ਉਹ ਨਾਨਕ ਤਪੀਆ ਜੀ ਬਹੁਤ ਸ਼ਕਤੀਆਂ ਵਾਲੇ ਨੇ ਤੇ ਉਹਨਾਂ ਦੀ ਮਹਿਮਾ ਜੈ ਹੋਇ ਉਹ ਵਰਣਨ ਕਰਨ ਤੋਂ ਬਹੁਤੀ ਹੈ, ਬੜੀ ਮਹਾਨ ਹੈ।
ਪਵਿੱਤ ਗੋਰਖ ਬੁਲਾਏ ਸਿੱਧ ਭੂਤ ਵੇ ਬਲਾ ਸੁਣਾਏ।
ਬੁਲਾ ਕੇ ਇਸ ਨੇ ਹੁਣ ਹੋਰ ਜੋਗੀ ਨੂੰ ਜਿਸ ਦਾ ਨਾਮ ਹੈ ਭੂਤਵੇ, ਭੂਤਵੇ ਨਾਮ ਦੇ ਸਿੱਧ ਨੂੰ ਕੋਲ ਬੁਲਾਇਆ ਹੈ ਜੋਗੀ ਨੇ।
ਆਪੋ ਸਮਝਾਇਓ ਪਦੇਹੋ ਜਾਹੋ ਜਾਈਐ।
ਫਿਰ ਸਮਝਾਇਆ ਹੈ ਤੇ ਕਹਿੰਦਾ ਹੈ ਹੁਣ ਤੂੰ ਜਾਣਾ ਕਰ ਸ਼੍ਰੀ ਨਾਨਕ ਸਾਹਿਬ ਨੂੰ ਜਿੱਤਣ ਦੇ ਵਾਸਤੇ।
ਆਇਆ ਸੁਣ ਧਾਏ ਗੁਰੂ ਨਾਨਕ ਸੁਹਾਏ ਜਹੈ।
ਦੌੜਿਆ ਦੌੜਿਆ ਆਇਆ ਤੇ ਉੱਥੇ ਆਣ ਪਹੁੰਚਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਸੋਭਾ ਪਾ ਰਹੇ ਹਨ, ਬੈਠੇ ਹਨ।
ਵਚਨ ਆਲਾਏ ਬਾਲੇ ਹੱਠ ਕੋ ਗਵਾਈਐ।
ਆਣ ਕਰਕੇ ਤੇ ਭੂਤਵੇ ਨਾਮ ਦਾ ਜਿਹੜਾ ਸਿੱਧ ਹੈ ਜੋਗੀ ਹੈ ਸਤਿਗੁਰੂ ਮਹਾਰਾਜ ਜੀ ਨੂੰ ਕਹਿੰਦਾ ਹੈ ਬਾਲਕਿਆ ਹੈ ਬੱਚਿਆ ਤੂੰ ਮੰਨਦਾ ਨੀ ਸਾਡੀ ਸਿੱਧਾਂ ਦੀ ਗੱਲ, ਆਪਣਾ ਹੱਠ ਜਿਹੜਾ ਹੈ ਉਹ ਛੱਡ ਦੇਣਾ ਕਰ।
ਕਰਨ ਲਗਾਏ ਗੁਰੂ ਗੋਰਖ ਕਰਾਏ ਤੇਰੋ।
ਕਹਿੰਦਾ ਮੈਂ ਵਿੱਚ ਫਰਮੈਸ਼ ਪਾਉਂਦਾ ਹਾਂ ਤੇ ਵਿੱਚ ਵਿਚੂਲਾ ਬਣਦਾ ਹਾਂ, ਤੈਨੂੰ ਗੋਰਖ ਨਾਥ ਦੇ ਚਰਨੀ ਲਗਾ ਦਿੰਦਾ ਹਾਂ।
ਮਰਨ ਮਿਟਾਏ ਐਸੇ ਪਦ ਕਿਉਂ ਨਾ ਪਾਈਏ।
ਤੇ ਜਦੋਂ ਤੂੰ ਗੁਰੂ ਗੋਰਖ ਤੋਂ ਉਪਦੇਸ਼ ਲੈ ਲੇਗਾ ਤੇਰਾ ਮਰਨਾ ਵੀ ਜਿਹੜਾ ਮਿਟ ਜਾਏਗਾ, ਇੰਨੀ ਉੱਚੀ ਪਦਵੀ ਨੂੰ ਤੂੰ ਕਿਉਂ ਨੀ ਪ੍ਰਾਪਤ ਕਰਨ ਦੇ ਲਈ ਮੰਨਦਾ।
ਪਹੁੰਚਿਓ ਤੂੰ ਆਏ ਸ਼ੂਸ਼ਾ ਹਟ ਜਾਏ ਕਬ।
ਇਹ ਭੂਤਵੇ ਨਾਮ ਦਾ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਹੁਣ ਤਾਂ ਤੂੰ ਮੈਦਾਨੀ ਇਲਾਕਿਆਂ ਚੋਂ ਇਤਨੀ ਉੱਚੀ ਜਗ੍ਹਾ ਤੇ ਆ ਹੀ ਗਿਆ ਹੈ, ਸੁਮੇਰ ਪਰਬਤ ਦੇ ਉੱਪਰ ਪਹੁੰਚ ਚੱਲਿਆ ਹੈ, ਹੁਣ ਪਿੱਛੇ ਤੂੰ ਖਾਲੀ ਕਾਹਦੇ ਵਾਸਤੇ ਜਾਣਾ ਹੈ, ਹੁਣ ਗੋਰਖ ਤੋਂ ਉਪਦੇਸ਼ ਲੈ ਕੇ ਜਾਵੀ।
ਜਾਂ ਤੇ ਕਹੋ ਤੋਹੇ ਜੀਆ ਹੋਏ ਜੋ ਸੁਣਾਈ ਹੈ।
ਫਿਰ ਕਹਿੰਦਾ ਇਸੇ ਲਈ ਤੇਰੇ ਫਾਇਦੇ ਦੀ ਗੱਲ ਕਰ ਰਿਹਾ ਹਾਂ, ਬਾਕੀ ਤੇਰੇ ਮਨ ਵਿੱਚ ਕੋਈ ਗੱਲ ਆਉਂਦੀ ਹੈ ਤੇ ਉਹ ਵੀ ਸੁਣਾ ਦੇ ਦੱਸ ਦੇ।
ਸ੍ਰੀ ਗੁਰੂ ਕਹਿਤ ਮੈਨ ਸ਼ੂਸ਼ਾ ਸੋਰਾ ਹੈ ਤੇ ਜੋ।
ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਤੂੰ ਸਾਨੂੰ ਕਹਿੰਦਾ ਹੈ ਕਿ ਇੰਨੀ ਦੂਰ ਤੁਸੀਂ ਆਏ ਵੀ ਹੋ ਤੇ ਖਾਲੀ ਨਾ ਰਹਿ ਜਾਇਓ ਉਪਦੇਸ਼ ਲੈਣ ਤੋਂ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਖਾਲੀ ਉਹ ਰਹਿ ਜਾਂਦਾ ਹੁੰਦਾ ਹੈ।
ਨਾਮ ਨਾ ਜਪਤ ਦੁੱਖ ਪਾਏ ਜਮ ਤਰਾਸ ਕੋ।
ਪਾਤਸ਼ਾਹ ਕਹਿੰਦੇ ਜਿਹੜਾ ਜ਼ਿੰਦਗੀ ਵਿੱਚ ਨਾਮ ਨਹੀਂ ਨਾ ਜਪਦਾ ਉਹ ਇਸ ਜ਼ਿੰਦਗੀ ਦੇ ਵਿੱਚ ਸ਼ੂਸ਼ਾ ਖਾਲੀ ਰਹਿ ਜਾਂਦਾ ਹੈ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਨ੍ਹਾਂ ਨੇ ਆ ਕੇ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਸ ਲਈ ਖਾਲੀ ਉਹ ਰਹਿ ਜਾਂਦੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆ ਕੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਉਹ ਦੁਖੀ ਹੁੰਦੇ ਹਨ, ਦੁੱਖ ਪਾਉਂਦੇ ਹਨ।
ਮਾਨ ਕੋ ਮਟਾਏ ਸਭ ਚਰਨ ਲਗਾਏ ਅਬ।
ਸਤਿਗੁਰਾਂ ਨੇ ਫਰਮਾਇਆ ਕਿ ਹੁਣ ਅਸੀਂ ਜਿਹੜੇ ਕੰਮ ਆਏ ਹਨ ਤੁਹਾਡਾ ਹੰਕਾਰ ਗਵਾਵਾਂਗੇ, ਤੁਹਾਨੂੰ ਆਪਣੇ ਚਰਨੀ ਲਾਵਾਂਗੇ।
ਨਹੀਂ ਹਟ ਜਾਹੇ ਹਮ ਆਵੇ ਤੁਮ ਪਾਸ ਕੋ।
ਪਿੱਛੇ ਅਸੀਂ ਕਦੇ ਵਾਸਤੇ ਨਹੀਂ ਹਟਾਂਗੇ ਤੇ ਜਿੱਥੇ ਤੁਹਾਡੀ ਮੰਡਲੀ ਬੈਠੀ ਹੋਈ ਹੈ ਹਮ ਆਵੇ ਤੁਮ ਪਾਸ ਕੋ, ਤੁਹਾਡੇ ਪਾਸ ਅਸੀਂ ਜ਼ਰੂਰ ਆਵਾਂਗੇ।
ਜਨਮ ਮਰਨ ਕੋ ਅਤੰਕ ਮਨ ਮਾਨੇ ਸੋ।
ਮਹਾਰਾਜ ਨੇ ਕਿਹਾ ਤੂੰ ਦੂਸਰੀ ਗੱਲ ਆਖੀ ਹੈ ਕਿ ਤੂੰ ਮਰਨ ਮਟਾ ਲਏਗਾ ਜੇ ਸਾਡੇ ਗੋਰਖ ਨੂੰ ਗੁਰੂ ਬਣਾ ਲਏ, ਪਾਤਸ਼ਾਹ ਫਰਮਾਉਂਦੇ ਹੈ ਕਿ ਜਨਮ ਤੇ ਮਰਨ ਦਾ ਡਰ ਜਿਹੜਾ ਹੁੰਦਾ ਹੈ ਉਹ ਉਹਨੂੰ ਹੁੰਦਾ ਹੈ ਜਿਸਨੇ ਆਪਣੇ ਸਰੀਰ ਦੇ ਵਿੱਚ ਹੀ ਬਹੁਤ ਹੰਤਾ ਧਾਰੀ ਹੋਈ ਹੋਵੇ, ਹਉਮੈ ਧਾਰੀ ਹੋਵੇ ਕਿ ਮੈਂ ਸਰੀਰ ਹੀ ਹਾਂ, ਜਿਹੜਾ ਸਰੀਰ ਨੂੰ ਹੀ ਸਭ ਕੁਛ ਸਮਝ ਰਿਹਾ ਹੋਵੇ, ਇਹੀ ਅਭਿਆਸ ਜਿਹਨੇ ਕਮਾਇਆ ਹੋਵੇ ਉਹਨੂੰ ਜਨਮ ਦਾ ਤੇ ਮਰਨ ਦਾ ਜਿਹੜਾ ਉਹ ਡਰ ਹੁੰਦਾ ਹੈ। ਜਿਹੜਾ ਪਹਿਲਾਂ ਹੀ ਸਰੀਰ ਤੋਂ ਪਰੇ ਹੈ, ਸਰੀਰ ਨੂੰ ਜਿਹੜਾ ਹੈ ਉਹ ਇਸ ਪ੍ਰਕਾਰ ਇੱਕ ਤਰ੍ਹਾਂ ਦੀ ਮੋਟਰ ਕਾਰ ਸਮਝਦਾ ਹੈ, ਡਰਾਈਵਰ ਇਹਦੇ ਅੰਦਰ ਜਿਹੜੀ ਹੈ ਉਹ ਆਤਮਾ ਹੈ, ਉਹਨੂੰ ਜਿਹੜਾ ਹੈ ਉਹ ਮਰਨ ਦਾ ਪਹਿਲਾਂ ਹੀ ਕੋਈ ਖੌਫ ਨਹੀਂ ਹੁੰਦਾ।
ਰੰਚਕ ਸਨੇਹ ਗਿਆਨੀ ਕਰੇ ਨਹਿ ਦੇਹ ਵਿਖ।
ਪਾਤਸ਼ਾਹ ਨੇ ਫਰਮਾਇਆ ਕਿ ਜਿਹੜਾ ਗਿਆਨਵਾਨ ਅਸਲੀ ਗਿਆਨੀ ਹੁੰਦਾ ਹੈ ਉਹ ਰੰਚਕ ਮਾਤਰ ਵੀ ਇਸ ਸਰੀਰ ਦੇ ਵਿੱਚ ਸਨੇਹ ਨਹੀਂ ਕਰਦਾ ਹੈ।
ਰਹੇ ਤੇ ਹਰਖ ਨਾ ਹੀ ਸ਼ੋਕ ਨਾ ਬਿਨਾਸ਼ ਕੋ।
ਜੇਕਰ ਇਸ ਦੇਹੀ ਦਾ ਬਿਨਾਸ਼ ਹੋ ਜਾਵੇ ਜਾਂ ਉਹਨਾਂ ਨੂੰ ਬਿਨਾਸ਼ ਹੋਣ ਬਾਰੇ ਪਤਾ ਲੱਗੇ ਤੇ ਉਹ ਕੋਈ ਸੋਗ ਨਹੀਂ ਕਰਦੇ। ਜੇ ਉਹਨਾਂ ਨੂੰ ਪਤਾ ਲੱਗੇ ਕਿ ਮੈਂ ਹੁਣ ਬਚ ਚੱਲਿਆ ਹਾਂ, ਮੈਂ ਜਿਉਂਦਾ ਰਹਾਂਗਾ, ਤੇ ਇਸ ਗੱਲ ਤੋਂ ਉਹ ਕੋਈ ਬਹੁਤੇ ਖੁਸ਼ ਨਹੀਂ ਹੁੰਦੇ। ਉਹਨਾਂ ਨੂੰ ਇਸ ਪ੍ਰਕਾਰ ਜਿਹੜਾ ਹੈ ਉਹ ਹਰਖ ਸੋਗ ਨਹੀਂ ਹੋਇਆ ਕਰਦਾ।
ਦੋਹਰਾ ਸੁਣ ਕੇ ਜਾਣੇ ਗਿਆਨ ਘਨ ਗਮਨਿਓ ਨਿਜ ਸਥਾਨ।
ਇਹ ਭੂਤਵੇ ਨਾਮ ਦਾ ਸਿੱਧ ਸੀਗਾ, ਇਹਨੇ ਸੁਣ ਕੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਗਿਆਨ ਦੇ ਗਰਜਦੇ ਹੋਏ ਬੱਦਲ ਸਮਝਣਾ ਕੀਤਾ ਵੀ ਇਹਨਾਂ ਦੇ ਵਿੱਚੋਂ ਤਾਂ ਬਸ ਗਿਆਨ ਦੀ ਹੀ ਵਰਖਾ ਹੁੰਦੀ ਹੈ, ਇਹਨਾਂ ਦੀ ਤਾਂ ਇੱਕ ਇੱਕ ਬਚਨ ਰੂਪ ਲਫ਼ਜ਼ ਰੂਪ ਜਿਹੜੀ ਬੂੰਦ ਹੈ ਉਹ ਇਸ ਪ੍ਰਕਾਰ ਗਿਆਨ ਨਾਲ ਭਰਪੂਰ ਹੈ, ਇਸ ਲਈ ਇਹ ਤਾਂ ਘਨ ਇਹ ਤਾਂ ਬੱਦਲ ਹਨ ਭਰਪੂਰ ਗਿਆਨ ਨਾਲ ਭਰੇ ਹੋਏ।
ਗੋਰਖ ਕੇ ਢਿੱਗ ਬੈਠ ਕੇ ਕੀਨੇ ਬਿਰਤਾਂਤ ਬਖਾਨ।
ਜਾ ਕੇ ਆਪਣੇ ਗੁਰੂ ਗੋਰਖ ਦੇ ਪਾਸ ਬੈਠ ਕੇ ਭੂਤਵੇ ਸਿੱਧ ਨੇ ਗੁਰੂ ਨਾਨਕ ਸਾਹਿਬ ਦੇ ਬਿਰਤਾਂਤ ਸੁਣਾਏ।
ਇਹ ਤੂਸ਼ਣ ਕਰਵਾਏ ਕੈ ਗੋਰਖ ਆਏ ਸਦੀਨ।
ਇਹ ਜਦੋਂ ਭੂਤਵੇ ਜਿਹੜਾ ਹੈ ਸੁਣਾ ਰਿਹਾ ਨਾ ਤੇ ਇਹਨੂੰ ਫਿਰ ਗੋਰਖ ਕਹਿੰਦਾ ਚੱਲ ਚੁੱਪ ਹੋ ਜਾ, ਹੁਣ ਤਾਰੀਫ ਕਰਨੀ ਬੰਦ ਵੀ ਕਰ ਦੇ। ਤੇ ਫਿਰ ਗੋਰਖ ਨੇ ਇਸ ਪ੍ਰਕਾਰ ਹੋਰਨਾਂ ਨੂੰ ਜਿਹੜਾ ਹੈ ਉਹ ਭੇਜਣ ਵਾਸਤੇ ਜਿਹੜੀ ਹੈ ਉਹ ਆਗਿਆ ਕਰਨੀ ਕੀਤੀ।
ਐਕੋ ਸਿੱਧ ਸਮਰੱਥ ਜੋ ਜੀਤੇ ਬਚਨ ਪਰਬੀਨ।
ਸਾਰਿਆਂ ਸਿੱਧਾਂ ਨੂੰ ਕਹਿੰਦਾ ਹੈ ਵੀ ਤੁਹਾਡੇ ਵਿੱਚੋਂ ਕੋਈ ਐਸਾ ਜਿਹੜਾ ਸੂਝਵਾਨ ਸਿੱਧ ਹੈ ਜਿਹੜਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਪ੍ਰਬੀਨ ਬਚਨ ਕਰਦੇ ਨੇ, ਬੜੀ ਸੁਝੀ ਤੇ ਗਿਆਨ ਨਾਲ ਭਰਪੂਰ ਬਚਨ ਕਰਦੇ ਨੇ, ਉਹਨਾਂ ਨੂੰ ਕੋਈ ਜਾ ਕੇ ਜਿੱਤ ਸਕੇ, ਕੋਈ ਹੈ ਤੁਹਾਡੇ ਵਿੱਚੋਂ ਹੁਣ ਜਾਏਗਾ ਕਿ ਨਹੀਂ।
ਚਰਪਟ ਕਰਿਓ ਤਮਕ ਕੋ ਆਇਆ ਗੁਰ ਕੇ ਪਾਸ।
ਗੋਰਖ ਦੀ ਇਹ ਵੰਗਾਰ ਸੁਣ ਕੇ ਤੇ ਚਰਪਟ ਨਾਮ ਦਾ ਯੋਗੀ ਹਿਰਦੇ ਵਿੱਚ ਤਮਕ ਖਾ ਕੇ ਗੁੱਸਾ ਖਾ ਕੇ ਉੱਠਿਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ।
ਬੈਠੋ ਤਬੈ ਸਮੀਪ ਹੋਏ ਕੀਨੇ ਬਚਨ ਪ੍ਰਕਾਸ਼।
ਸਤਿਗੁਰੂ ਮਹਾਰਾਜ ਜੀ ਦੇ ਨੇੜੇ ਹੋ ਕੇ ਬਹਿ ਗਿਆ ਤੇ ਆਪਣੀਆਂ ਗੱਲਾਂ ਕਰਨ ਲੱਗਾ ਹੈ।
ਸਵਈਆ ਆਸਨ ਬਾਸਨ ਹੈ ਕਹਿਠਾਂ ਤਾਂ ਭੋਜਨ ਕੌਣ ਅਚੋ ਜੋ ਆਧਾਰ।
ਇਹਨੇ ਸਵਾਲਾਂ ਦੀ ਝੜੀ ਲਾ ਦਿੱਤੀ, ਕਹਿੰਦਾ ਤੁਹਾਡਾ ਆਸਣ ਤੇ ਬੈਸਣ ਕਿੱਥੇ ਹੈ, ਤੁਹਾਡਾ ਭੋਜਨ ਜਿਹੜਾ ਹੈ ਉਹ ਕਿਹੜਾ ਹੈ।
ਸੇਜ ਡਸਾਏ ਕਹਾਂ ਬਿਸਰਾਮ ਕੀ ਕੌਣ ਦਕੂਲ ਸਰੀਰ ਪੈ ਧਾਰ।
ਵਿਸਰਾਮ ਕਰਨ ਦੇ ਵਾਸਤੇ ਤੁਸੀਂ ਸੇਜ ਜਿਹੜੀ ਹੈ ਉਹ ਕਾਹਦੀ ਵਿਛਾਈ ਹੋਈ ਹੈ ਤੇ ਕਿਹੜੇ ਕੱਪੜੇ ਨੇ ਉਹ ਜਿਹੜੇ ਤੁਸੀਂ ਸਰੀਰ ਦੇ ਉੱਤੇ ਪਹਿਨੇ ਹੋਏ ਹਨ। ਲਗਾਤਾਰ ਇਸਨੇ ਸਵਾਲ ਕੀਤੇ ਹੈ ਚਰਪਟ ਨਾਮ ਦੇ ਯੋਗੀ ਨੇ ਸਿੱਧ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ।
ਆਸਨ ਬੈਸਨ ਦੇਹ ਕੇ ਭੀਤਰ ਨਾਮ ਸੋ ਭੰਜਨ ਜਾਨ ਹਮਾਰ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਤਰਤੀਬ ਦੇ ਨਾਲ ਇਸ ਨੂੰ ਉੱਤਰ ਦਿੱਤੇ ਹੈ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਆਸਣ ਤੇ ਬੈਸਣ ਜਿਹੜਾ ਹੈ ਉਹ ਸਾਡੀ ਦੇਹੀ ਦੇ ਅੰਦਰ ਹੀ ਹੈ, ਅਸੀਂ ਅੰਤਰਮੁਖ ਹੋ ਕੇ ਉੱਥੇ ਹੀ ਬੈਠਦੇ ਹਾਂ। ਆਸਣ ਤੇ ਬੈਸਣ ਸਾਡੇ ਦੇਹੀ ਦੇ ਅੰਦਰ ਹੈ ਤੇ ਜਿਹੜਾ ਇਸ ਪ੍ਰਕਾਰ ਭੋਜਨ ਤੋਂ ਪੁੱਛਿਆ ਹੈ ਨਾਮ ਸੋ ਭੋਜਨ ਜਾਣ ਹਮਾਰਾ, ਪਰਮੇਸ਼ਰ ਦਾ ਨਾਮ ਜੋ ਹੈ ਉਹ ਸਾਡਾ ਭੋਜਨ ਹੈ।
ਕੀ ਰਖਮਾ ਤਨ ਪੈ ਪਹਿਰੇ ਸੁੱਟ ਸੇ ਗੱਡਸੀ ਦਸਵੇਂ ਬਾਰ ਦੁਆਰ।
ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਫਿਰ ਤੂੰ ਪੁੱਛਿਆ ਹੈ ਕਿ ਤੁਹਾਡੇ ਕੱਪੜੇ ਜਿਹੜੇ ਨੇ ਉਹ ਕਿਹੜੇ ਤੁਸੀਂ ਪਹਿਨੇ ਹੋਏ ਹੈ। ਮਹਾਰਾਜ ਨੇ ਕਿਹਾ ਵੀ ਖਿਮਾ ਰੂਪ ਅਸੀਂ ਕੱਪੜੇ ਜਿਹੜੇ ਹੈ, ਖਿਮਾ ਰੂਪ ਪੁਸ਼ਾਕਾ ਜਿਹੜਾ ਉਹ ਸਰੀਰ ਦੇ ਉੱਪਰ ਪਹਿਨਿਆ ਹੋਇਆ ਹੈ ਤੇ ਜਿਹੜੀ ਤੂੰ ਪੁੱਛਦਾ ਭਈ ਸੇਜਾ ਕਿਹੜੀ ਹੈ ਤੁਹਾਡੀ ਜਿਹਦੇ ਤੇ ਤੁਸੀਂ ਆਰਾਮ ਦੇ ਨਾਲ ਜਿਹੜਾ ਹੈ ਜਿਹੜਾ ਟਿਕਦੇ ਜੇ। ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਸੁੱਠ ਸੇਜ ਸੁੰਦਰ ਸੇਜ ਸਾਡੀ ਦਸਵੇਂ ਦੁਆਰ ਦੇ ਵਿੱਚ ਜਿਹੜੀ ਹੈ ਉਹ ਬਿਰਾਜਮਾਨ ਹੈ। ਦਸਵੇਂ ਦਵਾਰ ਵਿੱਚ ਬਿਰਤੀ ਲਗਾ ਕੇ ਆਨੰਦ ਦੇ ਨਾਲ ਟਿਕਦੇ ਹਾਂ, ਸੁਖ ਲੈਂਦੇ ਹਾਂ।
ਚਟਪਟ ਖਟ ਪਟ ਮਿੱਟੀ ਖਟ ਪਟ ਤਟ,
ਇਹ ਜਿਹੜਾ ਚਟਪਟ ਸੀਗਾ ਇਹਦੇ ਜਿਹੜੀ ਦਿਲ ਦੀ ਬਹੁਤੀ ਖਟਪਟ ਸੀਗੀ ਉਹ ਤਾਂ ਝਟਪਟ ਹੀ ਜਿਹੜੀ ਉਹ ਸਤਿਗੁਰੂ ਮਹਾਰਾਜ ਨੇ ਖਤਮ ਕਰ ਦਿੱਤੀ।
ਗੋਰਖ ਕੇ ਸੱਟ ਪਟ ਬੈਠ ਕੇ ਉਚਾਰੀ,
ਇਹਨੇ ਫਿਰ ਸੱਟਪਟ ਹੀ ਹੁੰਦਾ ਬੜਾ ਜਲਦੀ, ਬਸ ਜਲਦੀ ਜਾ ਕੇ ਤੇ ਗੋਰਖ ਗੁਰੂ ਦੇ ਕੋਲ ਬੈਠ ਕੇ ਇਹਨੇ ਜਾ ਕੇ ਇਹਨੇ ਵੀ ਗੁਰੂ ਦੀ ਉਸਤਤ ਸਤਿਗੁਰਾਂ ਦੀ ਉਚਾਰੀ।
ਪੂਰਨ ਵਿਕਟ ਨਹਿ ਜਾਣੋ ਤਾਗੂ ਘਾਟ ਕੈਸੇ,
ਕਹਿੰਦਾ ਉਹ ਤਾਂ ਪੂਰਨ ਅਵਤਾਰ ਹਨ ਤੇ ਵਿਕਟ ਕੱਟੇ ਨਹੀਂ ਜਾ ਸਕਦੇ ਕਿਸੇ ਦੇ ਪਾਸੋਂ ਉਹਨਾਂ ਦੇ ਬਚਨ। ਨਹਿ ਜਾਣੋ ਤਾਗੋ ਘਾਟ ਕੈਸੇ, ਕਿਸੇ ਵੀ ਤਰ੍ਹਾਂ ਉਹਨਾਂ ਨੂੰ ਗਿਆਨ ਦੇ ਵਿੱਚ ਸ਼ਕਤੀਆਂ ਦੇ ਵਿੱਚ ਘੱਟ ਨਾ ਸਮਝਣਾ ਕਰੋ।
ਬਹੁ ਵਿਧ ਲਟੈ ਨਾਹੀ ਟਰਤ ਨਾ ਟਾਰੀਐ,
ਉਹਨਾਂ ਨੂੰ ਜਿੱਤਣ ਦੇ ਲਈ ਕੋਈ ਵੀ ਵਿਧ ਜਿਹੜੀ ਹੈ ਉਹ ਸਾਡੀ ਲੱਗਦੀ ਨਹੀਂ ਹੈ ਤੇ ਅਤੇ ਟਾਲਿਆ ਹੋਇਆ ਵੀ ਗੁਰੂ ਨਾਨਕ ਟਲਦਾ ਨਹੀਂ ਹੈ।
ਝੰਗਰ ਸੁਣਤ ਮਨ ਖਾਇ ਕੇ ਤਮਕ ਕਹੇ,
ਹੁਣ ਇਹ ਗੱਲਾਂ ਚਰਪਟ ਦੀਆਂ ਸੁਣ ਕੇ ਤੇ ਝੰਗਰ ਨਾਥ ਬੈਠਾ ਸੀ ਲਾਗੇ, ਉਹਨੇ ਤਮਕ ਖਾਧੀ ਹੈ, ਉਹਨੇ ਗੁੱਸਾ ਖਾਧਾ ਤੇ ਆਖਿਆ ਹੈ
ਮਾਈ ਮੁੰਡਾ ਦੇ ਹੋਏ ਸੁਨਿਹਾਰੀਆ,
ਇਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਅਜੋਗ ਲਫ਼ਜ਼ ਬੋਲਦਾ ਤੇ ਕਹਿੰਦਾ ਭੀ ਗੋਰਖ ਨਾਥ ਨੂੰ ਕਹਿੰਦਾ ਗੁਰੂ ਜੀ ਮੈਨੂੰ ਆਗਿਆ ਦਿਓ, ਮੈਂ ਜਾ ਕੇ ਦੇਖਾਂ ਭਲਾ ਕੌਣ ਹੈ ਸ਼੍ਰੀ ਨਾਨਕ।
ਇਨ ਮਾਹੇ ਆਏ ਬੈਠ ਬਚਨ ਆਲਾਏ ਤਨ,
ਆਗਿਆ ਲੈ ਕੇ ਆਪਣੇ ਗੁਰੂ ਤੋਂ ਤੇ ਝੰਗਰ ਨਾਥ ਜਿਹੜਾ ਇੱਕ ਖਿਨ ਕਾਲ ਦੇ ਵਿੱਚ ਹੀ ਆ ਗਿਆ ਜਿੱਥੇ ਸਤਿਗੁਰੂ ਮਹਾਰਾਜ ਜੀ ਸੋਭਾ ਪਾ ਰਹੇ ਸੀ।
ਬਿਨਾਂ ਦੂਤ ਬਾਰਕ ਕੋ ਕੈਸੇ ਪ੍ਰਤਪਾਰੀ,
ਆਉਂਦਿਆਂ ਹੀ ਇਹਨੇ ਵੀ ਹੁਣ ਰਮਜ ਭਰਪੂਰ ਸਵਾਲ ਕੀਤਾ, ਕਹਿੰਦਾ ਬਿਨਾਂ ਦੁੱਧ ਤੋਂ ਬੱਚਾ ਕਿਵੇਂ ਪਾਲਿਆ ਹੈ ਤੁਸੀਂ, ਬਿਨਾਂ ਦੁੱਧ ਤੋਂ ਬੱਚਾ ਕਿਵੇਂ ਪਾਲਿਆ ਹੈ, ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ।
ਕੌਣ ਨਾਮ ਕਿਤ ਜਾਉਂਗੇ ਰਹੋ ਕੌਣ ਸੇ ਦੇਸ਼,
ਤੁਹਾਡਾ ਨਾਮ ਕੀ ਹੈ ਤੇ ਕਿਸ ਪਾਸੇ ਨੂੰ ਤੁਸੀਂ ਜਾ ਰਹੇ ਹੋ ਅਤੇ ਲਗਾਤਾਰ ਤੁਸੀਂ ਆਪਣੇ ਕਿਹੜੇ ਦੇਸ਼ ਦੇ ਵਿੱਚ ਰਹਿੰਦੇ ਹੋ।
ਝੰਗਰ ਬੂਝੈ ਤੋਹੇ ਕੋ ਕੌਣ ਤੁਮਾਰਾ ਭੇਸ,
ਇਹ ਕਹਿ ਰਿਹਾ ਮੈਂ ਝੰਗਰ ਨਾਥ ਜੋਗੀ ਹਾਂ, ਆਇਆ ਹਾਂ ਤੇ ਤੁਹਾਨੂੰ ਪੁੱਛ ਰਿਹਾ ਹਾਂ ਤੇ ਤੁਹਾਡਾ ਭੇਸ ਜਿਹੜਾ ਹੈ ਉਹ ਕਿਹੜਾ ਹੈ।
ਸਵਈਆ ਭਉਂਦੂ ਸੁਣੋ ਨਾਮ ਨਾਨਕ ਨਾਮ ਲੱਗੇ ਲੇਵ ਤੇ ਔਰ ਵਾਰ ਕਪਾਰ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਦਾ ਕੋਈ ਵਾਰ ਕਰਦਾ ਸੀਗਾ ਉਦਾਂ ਦਾ ਹੀ ਮਹਾਰਾਜ ਅੱਗਿਓ ਤੀਰ ਚਲਾਉਂਦੇ ਸੀਗੇ। ਫਿਰ ਜਦੋਂ ਇਹ ਜਿਹੜਾ ਇਹ ਤੁਰਨ ਲੱਗਿਆ ਗੋਰਖ ਦੇ ਲਾਗੋ ਸਤਿਗੁਰਾਂ ਨੂੰ ਅਜੋਗ ਲਫ਼ਜ਼ ਬੋਲ ਕੇ ਤੁਰਿਆ ਸੀ, ਸਤਿਗੁਰਾਂ ਨੂੰ ਪਤਾ, ਮਹਾਰਾਜ ਨੇ ਆਖਿਆ ਉਹ ਇਹ ਭੌਂਦੂ ਗੱਲ ਸੁਣ ਸਾਡੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪਹਿਲਾ ਸਵਾਲ ਤੂੰ ਕੀਤਾ ਵੀ ਬਿਨਾਂ ਦੁੱਧ ਤੋਂ ਬੱਚਾ ਜਿਹੜਾ ਹੈ ਉਹ ਕੈਸੇ ਬਾਰਕ ਜਿਹੜਾ ਉਹਨੂੰ ਤੂੰ ਪਾਲਿਆ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੈ ਵੀ ਅਸਾਂ ਨੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਲੱਗੀ ਲਿਵ ਤੇ ਔਰ ਬਾਰਕ ਪਾਰਾ, ਕਿਹੜੇ ਬੱਚੇ ਬਾਰੇ ਉਹਨੇ ਗੱਲ ਕੀਤੀ ਹੈ, ਧਰਮ ਰੂਪ ਬੱਚਾ, ਧਰਮ ਰੂਪ ਬੱਚਾ ਤੇ ਧਰਮ ਜਿਹੜਾ ਇਹ ਬੱਚਾ ਹੈ ਦਇਆ ਦਾ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਇਹ ਜਿਹੜਾ ਧਰਮ ਹੈ ਦਇਆ ਦਾ ਪੁੱਤਰ ਹੈ। ਹੁਣ ਧਰਮ ਨੂੰ ਪਾਲਣ ਦੇ ਵਾਸਤੇ ਗੁਰੂ ਧਾਰਨ ਕਰਨਾ ਹੁੰਦਾ, ਇਹ ਗੁਰੂ ਨਾਨਕ ਜੀ ਦੇ ਉੱਤੇ ਇਹ ਦੋਸ਼ ਲਾ ਰਿਹਾ ਵੀ ਤੂੰ ਤਾਂ ਗੁਰੂ ਹੀ ਕੋਈ ਧਾਰਨ ਨਹੀਂ ਕੀਤਾ ਤੇ ਤੂੰ ਸਾਡੇ ਗੋਰਖ ਨੂੰ ਗੁਰੂ ਧਾਰਨ ਕਰ। ਇਹ ਕਹਿੰਦਾ ਵੀ ਜਦੋਂ ਗੁਰੂ ਧਾਰਨ ਕਰਨ ਰੂਪ ਦੁੱਧ ਹੀ ਨਹੀਂ ਪਿਆਇਆ ਧਰਮ ਰੂਪ ਬੱਚੇ ਨੂੰ ਤੇ ਫਿਰ ਬੱਚਾ ਕਿਵੇਂ ਪਲ ਗਿਆ ਹੈ, ਭਾਵ ਤੇਰਾ ਧਰਮ ਰੂਪ ਬੱਚਾ ਪਲਿਆ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਨੂੰ ਐਸਾ ਰਮਜ ਭਰਪੂਰ ਸਵਾਲ ਕੀਤਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਲੱਗੀ ਲਿਵ ਤੇ ਔਰ ਬਾਰਕ ਪਾਰਾ, ਔਰ ਨਾਮ ਹਿਰਦੇ ਦਾ, ਹਿਰਦੇ ਦੇ ਵਿੱਚ ਨਾਮ ਦੀ ਜਿਹੜੀ ਲਿਵ ਲੱਗੀ ਹੋਈ ਹੈ ਉਹਦੇ ਨਾਲ ਅਸੀਂ ਧਰਮ ਰੂਪ ਬਾਰਕ ਨੂੰ ਬੱਚੇ ਨੂੰ ਜਿਹੜਾ ਹੈ ਉਹ ਪਾਲਿਆ ਹੈ।
ਕਾਜ ਜਹਾਂ ਤਹ ਜਾ ਮਹਿੰਗੇ ਨਗਰੀ ਸ਼ਿਵ ਦੇਸ਼ ਪਛਾਣ ਹਮਾਰਾ,
ਜਿਹੜੇ ਬਾਕੀ ਉਹਨੇ ਸਵਾਲ ਕੀਤੇ ਕਿੱਥੇ ਜਾਓਗੇ, ਮਹਾਰਾਜ ਕਹਿੰਦੇ ਜਿੱਥੇ ਸਾਨੂੰ ਕੋਈ ਕੰਮ ਹੋਇਆ, ਜਿੱਥੇ ਸਾਨੂੰ ਕਾਜ ਹੋਇਆ ਅਸੀਂ ਉੱਥੇ ਜਾਵਾਂਗੇ। ਜਿਹੜਾ ਉਹ ਕਹਿੰਦਾ ਵੀ ਕਿੱਥੇ ਤੁਹਾਡਾ ਜਿਹੜੀ ਨਗਰੀ ਹੈ, ਕਿੱਥੇ ਤੁਸੀਂ ਰਹਿੰਦੇ ਜੇ, ਮਹਾਰਾਜ ਕਹਿੰਦੇ ਕਲਿਆਣ ਰੂਪ ਸਾਡੀ ਨਗਰੀ ਹੈ ਉਹ ਤੂੰ ਪਛਾਣ ਲੈਣਾ ਕਰ।
ਭੂਲੇ ਸੋ ਗੋਰਖ ਉੱਤਮ ਪੰਥ ਤੇ ਔਧ ਵਧਾਏ ਕਾ ਮਾਨ ਅਪਾਰ,
ਪਾਤਸ਼ਾਹ ਨੇ ਇਹਨੂੰ ਫਰਮਾਇਆ, ਇਹਨੂੰ ਦੱਸਿਆ ਹੈ ਭਈ ਤੁਹਾਡਾ ਗੋਰਖ ਗੁਰੂ ਜਿਹੜਾ ਹੈ ਉਹ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਚੰਗੇ ਰਾਹ ਤੇ ਚੱਲਣ ਤੋਂ ਭੁੱਲ ਗਿਆ ਹੋਇਆ ਹੈ। ਤੇ ਉਹਨੇ ਆਪਣੀ ਲੰਬੀ ਉਮਰ ਵਧਾ ਕੇ ਤੇ ਆਪਣੇ ਅੰਦਰ ਹੰਕਾਰ ਵਧਾਇਆ ਹੋਇਆ, ਇਸ ਕਰਕੇ ਉਹ ਸਹੀ ਰਸਤੇ ਤੋਂ ਭੁੱਲ ਗਿਆ ਹੋਇਆ ਹੈ।
ਜਿਉਂ ਸੁਣ ਝੰਗਰ ਲੱਜਤ ਹੋਏ ਸੋ ਮੇਰ ਪੈ ਜਾਏ ਕੈ ਬੈਨ ਉਚਾਰ।
ਸਤਿਗੁਰੂ ਮਹਾਰਾਜ ਜੀ ਦੇ ਅੱਗਿਓਂ ਕੀਤੀ ਹੋਈ ਇਸ ਪ੍ਰਕਾਰ ਉੱਤਰਾਂ ਦੀ ਤੇ ਜਵਾਬ ਦੀ ਵਰਖਾ ਦੇ ਨਾਲ ਇਹਦਾ ਕਿਲਾ ਵੀ ਢਹਿ ਗਿਆ ਹੈ। ਇਹ ਵੀ ਛੇਤੀ ਦੇ ਨਾਲ ਜਿਹੜਾ ਦੌੜ ਗਿਆ ਹੈ। ਇਹ ਜਾ ਕੇ ਫਿਰ ਉੱਥੇ ਗੋਰਖ ਦੇ ਕੋਲ ਇਸ ਤਰ੍ਹਾਂ ਕਹਿੰਦਾ ਹੈ,
ਉਹ ਜੁਗਤੀ ਕਰ ਨਾ ਅਟਕੇ ਤਤਕਾਲ ਹੀ ਉੱਤਰ ਦੇਤ ਬਤਾਈ।
ਇਹ ਜਾ ਕੇ ਗੋਰਖ ਨੂੰ ਕਹਿੰਦਾ ਵੀ ਕੋਈ ਵੀ ਭਾਵੇਂ ਜੁਗਤੀ ਵਰਤ ਲਈਏ, ਨਾਨਕ ਤਪਾ ਜਿਹੜਾ ਉਹ ਅੱਗਿਓਂ ਰੁਕਦਾ ਨਹੀਂ ਹੈ। ਕਹਿੰਦਾ ਹੈ ਤਤਕਾਲ ਹੀ ਉੱਤਰ ਦੇਤ ਬਤਾਈ। ਕੋਈ ਵੀ ਕਹਿੰਦਾ ਕੈਸਾ ਗੁੱਜਾ ਤੇ ਰਮਜ ਭਰਪੂਰ ਸਵਾਲ ਕਰ ਦਈਏ, ਉਹ ਤਤਕਾਲ ਹੀ ਉਹਦਾ ਉੱਤਰ ਉਸੇ ਭਾਸ਼ਾ ਵਿੱਚ ਉਸੇ ਰਮਜ ਵਿੱਚ ਸਾਨੂੰ ਦੇ ਦਿੰਦਾ ਹੈ।
ਸੰਗਰ ਬੋਲ ਉੱਠਿਓ ਸੁਣ ਕੇ ਕਰ ਬਾਦ ਕੋ ਮੈਂ ਤਿਹੋ ਰੋਕੂ ਜਾਈ।
ਇਹਨਾਂ ਦੀਆਂ ਗੱਲਾਂ ਸੁਣ ਕੇ ਤੇ ਹੁਣ ਸੰਗਰ ਨਾਮ ਦਾ ਜਿਹੜਾ ਸਿੱਧ ਹੈ ਉਹ ਉੱਠ ਪਿਆ ਹੈ। ਉਹ ਕਹਿੰਦਾ ਮੈਂ ਜਾਂਦਾ ਹਾਂ ਕਰਕੇ ਚਰਚਾ ਵਾਦ ਵਿਵਾਦ ਤੇ ਮੈਂ ਉਸ ਨੂੰ ਰੋਕਾਂਗਾ ਵੀ ਉਹ ਉੱਪਰ ਨਾ ਆ ਸਕੇ।
ਗੋਰਖ ਆਏ ਸਲੇ ਤਬੈ ਕਰ ਰੋਹ ਚੱਲਿਓ ਗੁਰ ਕੇ ਢਿੱਗ ਧਾਈ।
ਗੋਰਖ ਤੋਂ ਆਗਿਆ ਲੈ ਲਈ ਤੇ ਮਨ ਵਿੱਚ ਰੋਸ ਵਧਾ ਕੇ ਭਾਵ ਗੁੱਸਾ ਵਧਾ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਚਲਿਆ ਗਿਆ।
ਜਿਉਂ ਬਿਨ ਕਾਸ਼ਤ ਕੋ ਚਹਿ ਜੀਤਨ ਪੰਨੰਗ ਬਾਰੀ ਬਾਰ ਸਦਾਈ।
ਕਵੀ ਜੀ ਨੇ ਇੱਥੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਕਹਿੰਦੇ ਜਿਸ ਤਰ੍ਹਾਂ ਗਰੜ ਪੰਛੀ ਬੈਠਾ ਹੋਵੇ ਉਹਨੂੰ ਜਿੱਤਣ ਦੇ ਵਾਸਤੇ ਸੱਪ ਜਿਹੜੇ ਨੇ ਉਹ ਜਾਣ। ਸੱਪ ਹੈ ਤਾਂ ਸਿੱਧ ਕਿਸੇ ਨਾਲੋਂ ਘੱਟ ਨਹੀਂ ਸੀਗੇ। ਕਵੀ ਜੀ ਨੇ ਦ੍ਰਿਸ਼ਟਾਂਤ ਬੜਾ ਸੋਹਣਾ ਦਿੱਤਾ ਭਈ ਇਹ ਸੱਪਾਂ ਵਾਂਗ ਨੇ, ਇਹ ਜਿਹੜੇ ਨੇ ਇਹ ਜਾਂਦੇ ਨੇ ਜਿੱਤਣ ਦੇ ਲਈ, ਪਰ ਕੁਦਰਤ ਦੇ ਇਸ ਪ੍ਰਕਿਰਤੀ ਦੇ ਵਿੱਚ ਕੁਝ ਨਿਯਮ ਨੇ ਕਿ ਜਿਹੜਾ ਗਰੜ ਪੰਛੀ ਹੈ ਉਹ ਸੱਪ ਦੀ ਸਿਰੀਆਂ ਦੇ ਉੱਤੇ ਚੁੰਝਾਂ ਮਾਰ ਮਾਰ ਕੇ ਸੱਪ ਨੂੰ ਮਾਰ ਦਿੰਦਾ। ਗੁਰਬਾਣੀ ਦੇ ਵਿੱਚ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਗਰੜ ਮੁੱਖ ਨਹੀਂ ਸਰਪਤ ਰਾਸ। ਗਰੜ ਜਿੱਥੇ ਰਹਿੰਦਾ ਹੋਵੇ ਉਹਦੇ ਮੂੰਹ ਦੇ ਲਾਗੇ ਛਾਗੇ, ਉਹਦੀ ਚੁੰਝ ਦੇ ਲਾਗੇ ਛਾਗੇ ਜੇ ਕੋਈ ਰਹਿ ਰਿਹਾ ਤੇ ਉਹਨੂੰ ਸੱਪ ਦਾ ਕੋਈ ਡਰ ਨਹੀਂ ਹੁੰਦਾ, ਉੱਥੇ ਸੱਪ ਆ ਹੀ ਨਹੀਂ ਸਕਦਾ। ਗਰੜ ਮੁੱਖ ਨਹੀਂ ਸਰਪਤ ਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ। ਤੋ ਮਹਾਰਾਜ ਪਾਤਸ਼ਾਹ ਜੀ ਦੇ ਬਾਰੇ ਦ੍ਰਿਸ਼ਟਾਂਤ ਦਿੱਤਾ ਕਵੀ ਜੀ ਨੇ ਵੀ ਇਹ ਸੱਪਾਂ ਰੂਪ ਜਿਹੜੇ ਹੈਗੇ ਹੈ ਇਹ ਜਿਹੜੇ ਸਿੱਧ ਨੇ, ਇਹ ਮੰਨ ਲਓ ਗਰੜ ਨੂੰ ਜਿਹੜਾ ਉਹ ਜਿੱਤਣ ਵਾਸਤੇ ਜਾਂਦੇ ਏਦਾਂ ਦੌੜ ਦੌੜ ਕੇ ਆਉਂਦੇ ਹਨ। ਹਾਂਜੀ,
ਦੋਹਰਾ ਗਏ ਅਗਾਰੀ ਕੋ ਗੁਰੂ ਗਿਰਮੀਨਾ ਜਿਹੇ ਨਾਮ।
ਇਸ ਸਿੱਧ ਦੇ ਆਉਂਦਿਆਂ ਆਉਂਦਿਆਂ ਨੂੰ ਮਹਾਰਾਜ ਜੀ ਨੇ ਹੋਰ ਉੱਪਰ ਨੂੰ ਸਫ਼ਰ ਕਰ ਲਿਆ ਤੇ ਮੀਨਾ ਨਾਮ ਦੇ ਪਹਾੜ, ਜਿਹੜੀ ਪਹਾੜ ਦੀ ਚੋਟੀ ਦਾ ਨਾਮ ਮੀਨਾ ਗਿਰ ਸੀਗਾ, ਮਹਾਰਾਜ ਜੀ ਉੱਥੇ ਪਹੁੰਚ ਗਏ।
ਵੈਸੇ ਆਸਣ ਲਾਏ ਤਹਿ ਹਨਨ ਮਾਨ ਸਿੱਧ ਕਾਮ।
ਉੱਥੇ ਮਹਾਰਾਜ ਜੀ ਆਸਣ ਲਾ ਕੇ ਚੌਂਕੜਾ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਬਿਰਾਜ ਗਏ। ਹਨਨ ਮਾਨ ਸਿੱਧ ਕਾਮ, ਜਿਨ੍ਹਾਂ ਸਤਿਗੁਰਾਂ ਨੂੰ ਮੁੱਖ ਕੰਮ ਇਸ ਪਹਾੜ ਤੇ ਆਉਣ ਦਾ ਇਹ ਹੈ ਕਿ ਇਹਨਾਂ ਸਿੱਧਾਂ ਦਾ ਹੰਕਾਰ ਤੋੜਨ ਲਈ ਆਏ ਹਨ।
ਸੰਗਰ ਬੋਲਿਓ ਆਣ ਕੇ ਬਾਲੇ ਹੈ ਆਦੇਸ਼।
ਇਹ ਸੰਗਰ ਆਇਆ ਹੈ ਜੋਗੀ ਤੇ ਇਹ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਉਮਰ ਦੇ ਲਿਹਾਜ਼ ਦੇ ਨਾਲ ਹੀ ਦੇਖੀ ਜਾਂਦਾ ਹੈ। ਸਾਧ ਸੰਗਤ ਜੀ, ਦੁਨੀਆਂ ਦੇ ਉੱਤੇ ਇੱਕ ਉਮਰ ਦਾ ਵੀ ਬੜਾ ਤਕੜਾ ਹੰਕਾਰ ਹੈ। ਤੋ ਮਹਾਰਾਜ ਪਾਤਸ਼ਾਹ ਕਈ ਇਨਸਾਨ ਸੋ ਪੱਕੇ ਤੌਰ ਤੇ ਹੀ ਉਹ ਆਪਣੀ ਉਮਰ ਤੋਂ ਘੱਟ ਉਮਰ ਦੇ ਇਨਸਾਨ ਨੂੰ ਕਦੇ ਗੁਣਵਾਨ ਸਮਝ ਹੀ ਨਹੀਂ ਸਕਦੇ। ਕਈ ਵਾਰੀ ਉਮਰ ਦਾ ਇੰਨਾ ਜ਼ਿਆਦਾ ਹੰਕਾਰ ਮਨ ਵਿੱਚ ਆ ਜਾਂਦਾ ਹੈ। ਇਹਨਾਂ ਸਾਰਿਆਂ ਯੋਗੀਆਂ ਨੂੰ ਹੰਕਾਰ ਹੈ। ਗੁਰੂ ਜੀ ਨੂੰ ਬਾਲਾ ਕਹਿੰਦੇ ਭਾਵ ਬਾਲਕਾ। ਇਹ ਕਹਿੰਦੇ ਹੇ ਬਾਲਕਿਆ ਤੈਨੂੰ ਆਦੇਸ਼ ਹੋਵੇ।
ਹੁਣ ਤੂਸ਼ਣ ਮੁਖ ਤੇ ਰਹੇ ਮੁਸਕਾਨੇ ਜਗਤੇਸ਼।
ਸਤਿਗੁਰੂ ਜੀ ਨੇ ਐਸ ਜੋਗੀ ਦੇ ਵਾਰੀ ਜਵਾਬ ਹੀ ਨਾ ਦਿੱਤਾ ਤੇ ਮੁਖ ਤੋਂ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਰਹੇ।
ਓਰਠ ਰਿਸ ਮੈਂ ਸੰਗਰ ਹੋਏ ਅਸ ਵਿਦ ਬਚਨ ਅਲਾਵਹੀ।
ਇਹ ਬੜੇ ਕ੍ਰੋਧ ਵਿੱਚ ਆਇਆ ਭਈ ਮੈਂ ਆਦੇਸ਼ ਕੀਤੀ ਹੈ ਤੇ ਅੱਗਿਓਂ ਜਵਾਬ ਨਹੀਂ ਦਿੱਤਾ। ਕ੍ਰੋਧ ਦੇ ਵਿੱਚ ਹੁਣ ਇਹ ਬੋਲਦਾ ਹੈ,
ਪੁੱਤਰ ਦੇ ਤਨ ਕੋਈ ਮਾਈ ਮੁੰਡਾ ਹੱਥ ਹੈ।
ਇਹਨੇ ਮੁੱਖ ਤੋਂ ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਅਯੋਗ ਲਫ਼ਜ਼ ਕਹਿ ਦਿੱਤਾ। ਇਹ ਕਹਿੰਦਾ ਮੇਰੀ ਗੱਲ ਦਾ ਉੱਤਰ ਨਹੀਂ ਦਿੰਦਾ ਤੇ ਹੱਸੀ ਜਾਂਦਾ ਹੈ ਅੱਗੋਂ।
ਮਾਈ ਮੁੰਡਾ ਗੋਰਖ ਹੈ ਦੇਖਣਾ ਨਾ ਦੀਨੀ ਤੋਹੇ।
ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਵੀ ਜਿਹੜਾ ਤੁਹਾਡਾ ਗੁਰੂ ਤੁਹਾਨੂੰ ਭੇਜਦਾ ਨਾ ਬਾਰ ਬਾਰ ਗੋਰਖ, ਉਹ ਮਾਈ ਮੁੰਡਾ ਹੈ। ਉਹਨੇ ਤੁਹਾਨੂੰ ਸ਼ੁਭ ਸਿੱਖਿਆ ਹੀ ਨਹੀਂ ਦਿੱਤੀ ਤੁਹਾਡਾ ਜਿਹੜਾ ਗੁਰੂ ਹੈ ਨਾ ਉਹ ਮਾਈ ਮੁੰਡਾ ਹੈ।
ਕਾਨ ਪਰ ਮੰਦਰ ਪਾਏ ਬੇਮਤ ਬਣਾਇਓ ਹੈ,
ਤੁਹਾਨੂੰ ਸਾਰਿਆਂ ਸਿੱਧਾਂ ਨੂੰ ਕੰਨ ਪਾੜ ਕੇ ਮੁੰਦਰਾਂ ਪਾ ਕੇ ਕੰਨਾਂ ਦੇ ਵਿੱਚ, ਤੇ ਬੇਮਤ ਜਿਹੜੇ ਅਕਲ ਤੋਂ ਵੀ ਹੋਣੇ ਹੁੰਦੇ ਨਾ ਇਸ ਤਰ੍ਹਾਂ ਦੇ ਬੰਦੇ ਬਣਾ ਕੇ, ਗਲ ਦੇ ਵਿੱਚ ਖਫਣੀਆਂ ਗੋਦੜੀਆਂ ਪਾ ਕੇ, ਝੋਲੀਆਂ ਭਿਖਿਆ ਮੰਗਣ ਵਾਸਤੇ ਪਾ ਕੇ, ਤੁਹਾਨੂੰ ਮੂਰਖ ਬਣਾ ਕੇ ਦੁਨੀਆਂ ਵਿੱਚ ਤੋਰ ਦਿੱਤਾ ਹੈ।
ਮੂੰਡ ਕੋ ਮੁੜਾਏ ਨਿਜ ਗੋਤ ਕੋ ਲਜਾਏ,
ਸਤਿਗੁਰਾਂ ਨੇ ਆਖਿਆ ਵੀ ਉਹ ਜੇ ਤੁਸੀਂ ਜਿਹੜੇ ਗੋਰਖ ਦੇ ਆਖੇ ਲੱਗ ਕੇ, ਮੂੰਡ ਕੋ ਮੁੰਡਾਏ ਆਪਣੇ ਸਿਰ ਮੂੰਹ ਨੂੰ ਮੁੰਨਾਈ ਜਾਂਦੇ ਜੇ ਉਹਦੇ ਆਖੇ ਲੱਗ ਕੇ, ਨਿਜ ਗੋਤ ਕੋ ਲਜਾਏ ਜਿਹੜੀ ਤੁਹਾਡੀ ਆਪਣੀ ਗੋਤ ਜਿਹੜੀ ਜਿੱਥੇ ਤੁਸੀਂ ਵੱਸਦੇ ਰੱਸਦੇ ਸੀ ਵੀ ਇਸ ਪਰਿਵਾਰ ਦੇ ਇਹ ਬੰਦੇ ਹੈ, ਇਸ ਘਰਾਣੇ ਦੇ ਹੈ, ਆਹ ਇਹਨਾਂ ਦੀ ਗੋਤ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਸਭ ਕੁਝ ਤੁਸੀਂ ਗਵਾ ਕੇ ਤੇ ਵਸ ਗੋਰਖ ਨੂੰ ਸਮਰਪਿਤ ਹੋ ਗਏ ਜੇ।
ਕੰਨ ਭਸਮ ਲਗਾਏ ਬਾਦ ਜਨਮ ਗਵਾਇਓ ਹੈ,
ਸਰੀਰ ਦੇ ਉੱਪਰ ਸਵੇਰੇ ਉੱਠ ਕੇ ਸਵਾਹ ਮਲਦੇ ਜੇ, ਤੇ ਪਾਤਸ਼ਾਹ ਕਹਿੰਦੇ ਇਹ ਹੀਰੇ ਵਰਗਾ ਮਨੁੱਖਾ ਜਨਮ ਤੁਸੀਂ ਵਿਅਰਥ ਗਵਾਈ ਜਾ ਰਹੇ ਹੋ।
ਜੈਸੇ ਨੀਰ ਭੇਕ ਨਹਿ ਕਮਲ ਕੀ ਸਾਰ ਜਾਣੇ,
ਜਿਸ ਤਰ੍ਹਾਂ ਪਾਣੀ ਵਿੱਚ ਬੈਠਾ ਹੋਇਆ ਡੱਡੂ ਉਸੇ ਪਾਣੀ ਵਿੱਚ ਕਮਲ ਫੁੱਲ ਉੱਗਿਆ ਹੁੰਦਾ ਹੈ, ਜਿਹੜਾ ਭੌਰਾ ਹੈ ਉਹ ਤਾਂ ਉੱਪਰ ਫਰ ਫਰਾਉਂਦਾ ਹੋਇਆ ਆ ਕੇ ਤੇ ਕਮਲ ਫੁੱਲ ਚੋਂ ਸ਼ਹਿਦ ਚੂਸ ਕੇ ਲੈ ਜਾਂਦਾ ਹੈ, ਤੇ ਡੱਡੂ ਜਿਹੜਾ ਹੈ ਉਹ ਥੱਲੇ ਜਾਲਾ ਹੀ ਖਾਈ ਜਾਂਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਉਹ ਡੱਡੂ ਨਹੀਂ ਸਾਰ ਜਾਣਦਾ ਕਮਲ ਫੁੱਲ ਦੀ,
ਜੋਗੀਆ ਕਹਾਏ ਨੇ ਜੇ ਜੋਗ ਕੋ ਲਜਾਇਓ ਹੈ,
ਇਸ ਤਰ੍ਹਾਂ ਜਿਹੜਾ ਆਪਣਾ ਤੁਸੀਂ ਨਾਂ ਰੱਖ ਲਿਆ ਵੀ ਜੋਗੀ, ਉਹ ਤੇ ਹੁੰਦੇ ਆ ਜਿਹੜੇ ਪਰਮੇਸ਼ਰ ਦੇ ਨਾਲ ਬਿਲਕੁਲ ਕਨੈਕਸ਼ਨ ਜੁੜ ਗਿਆ, ਜਿਨ੍ਹਾਂ ਦਾ ਜੁਆਇੰਟ ਹੋ ਗਈ ਹੈ ਸੁਰਤੀ। ਮਹਾਰਾਜ ਕਹਿੰਦੇ ਉਸ ਨਾਂ ਨੂੰ ਤੁਸੀਂ ਬੇਇੱਜ਼ਤ ਕਰ ਦਿੱਤਾ ਹੈ, ਲੱਜਿਆ ਲਵਾ ਦਿੱਤੀ ਹੈ ਉਸ ਨਾਂ ਨੂੰ।
ਸੁਨਤ ਸ਼ਰਤ ਹੋਏ ਕਿਆ ਲੱਜਤ ਮਤ,
ਬਸ ਸਤਿਗੁਰੂ ਪਾਤਸ਼ਾਹ ਇੱਕ ਇੱਕ ਹੀ ਤੀਰ ਮਾਰਦੇ ਸੀਗੇ, ਇਹਨਾਂ ਨੂੰ ਘਾਇਲ ਕਰ ਦਿੰਦੇ ਸੀ। ਇਹ ਜਿਹੜਾ ਸੰਗਰ ਹੈ ਇਹਦੀ ਸਤਿਗੁਰਾਂ ਤੋਂ ਇਹ ਬਚਨ ਸੁਣ ਕੇ ਤੇ ਲੱਜਿਤ ਹੋ ਗਿਆ, ਸ਼ਰਮਿੰਦਾ ਹੋ ਗਿਆ।
ਸੰਸੈ ਧਾਰ ਚੇਤੇ ਐਸੇ ਬਚਨ ਲਾਇਓ ਹੈ,
ਪਰ ਇਹਨੇ ਮਨ ਵਿੱਚ ਅਜੇ ਸੰਸਾ ਧਾਰਿਆ ਤੇ ਇੱਕ ਗੱਲ ਇਹਨੇ ਫੇਰ ਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਪੁੱਛਣੀ ਸ਼ੁਰੂ ਕਰ ਦਿੱਤੀ ਹੈ।
ਕੌਣ ਹੈ ਜੁਗਤ ਜਾਂ ਤੇ ਕ੍ਰੋਧ ਹੂੰ ਕੋ ਜੀਤ ਲਿਜੈ,
ਇਹ ਕਹਿੰਦਾ ਵੀ ਚਲੋ ਠੀਕ ਹੈ ਵੀ ਤੁਸੀਂ ਗਿਆਨਵਾਨ ਸਹੀ, ਪਰ ਤੁਹਾਨੂੰ ਮੈਂ ਦੋ ਚਾਰ ਗੱਲਾਂ ਪੁੱਛਦਾ ਗਿਆਨ ਦੀਆਂ, ਤੇ ਮੈਨੂੰ ਦੱਸੋ ਵੀ ਕਿਹੜੀ ਜੁਗਤੀ ਦੇ ਨਾਲ ਕ੍ਰੋਧ ਨੂੰ ਵੱਸ ਕਰ ਸਕੀਦਾ ਹੈ।
ਅਤੀਤ ਕੈਸੇ ਕਾਮ ਕੋ ਗਵਾਈ ਹੈ,
ਕਿਸ ਤਰ੍ਹਾਂ ਅਤੀਤ ਬਣ ਸਕੀਦਾ ਹੈ, ਅਤੀਤ ਹੁੰਦਾ ਹੈ ਤਿਆਗੀ, ਤੇ ਕਿਸ ਤਰ੍ਹਾਂ ਕਾਮ ਨੂੰ ਜਿਹੜਾ ਹੈ ਉਹ ਜਿਹੜਾ ਹੈ ਬਿਰਤੀ ਚੋਂ ਜਿਹੜਾ ਗਵਾਇਆ ਜਾ ਸਕਦਾ ਹੈ।
ਸੀਸ ਕਾਲ ਟਰੈ ਕੈਸੇ ਲੋਭ ਪਰ ਹਰੇ ਉਰ,
ਸਿਰ ਤੋਂ ਮੌਤ ਦਾ ਡਰ ਜਿਹੜਾ ਹੈ ਉਹ ਕਿਵੇਂ ਪਰੇ ਹੋ ਸਕਦਾ ਹੈ, ਤੇ ਹਿਰਦੇ ਦੇ ਵਿੱਚੋਂ ਲੋਭ ਜਿਹੜਾ ਹੈ ਇਹ ਕਿਵੇਂ ਦੂਰ ਕੀਤਾ ਜਾ ਸਕਦਾ ਹੈ।
ਕੌਣ ਸੀ ਜੁਗਤ ਤੇ ਅਮਰ ਪਦ ਜਾਈਏ,
ਕਿਹੜੀ ਜੁਗਤੀ ਕਮਾਈਏ ਤੇ ਫਿਰ ਅਮਰ ਪਦਵੀ ਜਿਹੜੀ ਆ ਉਹ ਇਨਸਾਨ ਪਾ ਸਕਦਾ, ਇਹ ਸਾਰੇ ਜਵਾਬ ਦਿਓ।
ਮਾਇਆ ਤਜ ਕੈਸੇ ਕਰ ਜਗ ਮੈਂ ਰਹਾਏ ਨਰ,
ਮਾਇਆ ਨੂੰ ਜਿਹੜਾ ਹੈ ਤਿਆਗ ਕੇ ਕਿਸ ਤਰ੍ਹਾਂ ਦੁਨੀਆਂ ਚ ਰਿਹਾ ਜਾ ਸਕਦਾ ਹੈ ਜਗਤ ਦੇ ਵਿੱਚ।
ਬੂਝੋ ਹੈ ਸੰਦੇਹ ਤੂੰ ਕਉਤਰ ਸੁਣਾਈ ਹੈ,
ਇਹ ਮੇਰੇ ਮਨ ਦੇ ਕਹਿੰਦਾ ਸੰਦੇਹ ਹਨ ਤੇ ਇਹਨਾਂ ਦੇ ਉੱਤਰ ਜਿਹੜੇ ਆ ਉਹ ਸੁਣਾਉਣਾ ਕਰੋ।
ਐਸੇ ਸੁਣ ਬੈਣ ਗਤ ਦੇਣ ਗੁਣ ਐਨ ਗੁਰੂ,
ਇਸ ਸੋ ਸੰਗਰਨਾਥ ਨਾਮ ਦੇ ਜੋਗੀ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਮੁਕਤੀ ਦਾਤਾ ਜੀ ਜੋ ਗੁਣਾਂ ਦੇ ਘਰ ਹਨ ਸੱਚੇ ਪਾਤਸ਼ਾਹ ਜੀ ਨੇ,
ਯਾਹੀ ਤੇ ਸ਼ਰਨ ਤੇ ਸਰਬ ਸੁਖ ਪਾਈ ਹੈ,
ਕਵੀ ਜੀ ਕਹਿੰਦੇ ਜਿਨ੍ਹਾਂ ਦੀ ਸ਼ਰਨ ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਜਾਣ ਦੇ ਨਾਲ ਸਾਰੇ ਸੁਖ ਪ੍ਰਾਪਤ ਕਰ ਲਈਦੇ ਹੈ, ਐਸੇ ਸਤਿਗੁਰੂ ਮਹਾਰਾਜ ਜੀ ਨੇ ਇਸ ਨਾਮ ਸੰਗਰਨਾਥ ਨਾਮ ਦੇ ਜੋਗੀ ਦੀਆਂ ਗੱਲਾਂ ਸੁਣ ਕੇ ਅੱਗਿਓ ਇਸ ਤਰ੍ਹਾਂ ਉੱਤਰ ਦਿੱਤੇ ਹਨ।
ਸ਼ਾਂਤ ਰੋਸ ਜੀਤ ਤਜ ਤ੍ਰੈ ਗੁਣ ਅਤੀਤ ਹੋਏ,
ਪਾਤਸ਼ਾਹ ਨੇ ਕਿਹਾ ਪਹਿਲਾਂ ਤੂੰ ਸਵਾਲ ਕੀਤਾ ਵੀ ਕ੍ਰੋਧ ਨੂੰ ਕਿਵੇਂ ਜਿੱਤਿਆ ਜਾ ਸਕਦਾ, ਮਹਾਰਾਜ ਕਹਿੰਦੇ ਸ਼ਾਂਤੀ ਦੇ ਨਾਲ ਕ੍ਰੋਧ ਨੂੰ ਜਿਹੜਾ ਹੈ ਉਹ ਜਿੱਤਿਆ ਜਾ ਸਕਦਾ ਹੈ। ਫਿਰ ਪਾਤਸ਼ਾਹ ਨੇ ਫਰਮਾਇਆ ਤੂੰ ਪੁੱਛਿਆ ਹੈ ਵੀ ਅਤੀਤ ਕਿਵੇਂ ਹੋਈਦਾ, ਮਹਾਰਾਜ ਕਹਿੰਦੇ ਤ੍ਰਿਗੁਣ ਤਿੰਨਾਂ ਗੁਣਾਂ ਨੂੰ ਜਿਹੜਾ ਉਹ ਛੱਡ ਦਿੱਤਾ ਜਾਏ, ਤਿੰਨੇ ਗੁਣ ਹੁੰਦੇ ਰਾਜਸੀ ਤਾਮਸੀ ਤੇ ਸਾਂਤਕੀ, ਇਸ ਪ੍ਰਕਾਰ ਪਾਤਸ਼ਾਹ ਕਹਿੰਦੇ ਤਿੰਨਾਂ ਗੁਣਾਂ ਨੂੰ ਤਿਆਗ ਕੇ ਅਤੀਤ ਬਣੀਦਾ ਹੈ।
ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈ ਹੈ,
ਪਾਤਸ਼ਾਹ ਕਹਿੰਦੇ ਅਗਲਾ ਤੇਰਾ ਸਵਾਲ ਜਿਹੜਾ ਸੀ ਵੀ ਕਾਮ ਦੇ ਉੱਪਰ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਏ, ਪਾਤਸ਼ਾਹ ਜੀ ਕਹਿੰਦੇ ਉਹ ਤਾਂ ਜਿੱਤ ਪ੍ਰਾਪਤ ਹੁੰਦੀ ਗੁਰੂ ਮੁਖ ਪਾਏ ਗਿਆਨ, ਪਹਿਲੇ ਨੰਬਰ ਤੇ ਗੁਰੂ ਪੂਰਾ ਹੋਵੇ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮੁਖ ਤੋਂ ਮਿਲਿਆ ਹੋਇਆ ਜਿਹੜਾ ਗਿਆਨ ਹੈ ਉਹਨੂੰ ਕਮਾਇਆ ਜਾਏ, ਉਹਨੂੰ ਧਾਰਿਆ ਜਾਏ। ਤੇ ਪਾਤਸ਼ਾਹ ਜੀ ਕਹਿੰਦੇ ਕਾਮ ਕਉ ਗਵਾਈ ਹੈ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਮੋਹਰ ਲਾਈ ਹੈ ਵੀ ਬੇਸ਼ੱਕ ਇਹ ਪੰਜ ਜਿਹੜੇ ਵਿਕਾਰ ਨੇ ਇਹ ਅਜਿੱਤ ਸੂਰਮੇ ਹਨ, ਜਿੱਤੇ ਨਹੀਂ ਜਾ ਸਕਦੇ। ਇਹਨਾਂ ਨੇ ਬੜਿਆਂ ਬੜਿਆਂ ਕਹਿੰਦਿਆਂ ਕਹਾਉਂਦਿਆਂ ਦੀਆਂ ਬਾਜ਼ੀਆਂ ਪਲਟਾ ਦਿੱਤੀਆਂ। ਪਰ ਮਹਾਰਾਜ ਕਹਿੰਦੇ ਏਦਾਂ ਨਹੀਂ ਹੈ ਵੀ ਅਸੰਭਵ ਵਾ ਵੀ ਇਹ ਜਿੱਤੇ ਹੀ ਨਹੀਂ ਜਾ ਸਕਦੇ। ਮਹਾਰਾਜ ਕਹਿੰਦੇ ਜਿੱਤੇ ਤਾਂ ਜਾਂਦੇ ਹੈ, ਪਰ ਜਿੱਤਦਿਆਂ ਜਿੱਤਦਿਆਂ ਫਿਰ ਨਾ ਹੰਕਾਰ ਆ ਜਾਏ ਵੀ ਮੈਂ ਜਿੱਤੇ ਨੇ ਤੇ ਫਲਾਣਾ ਜਿਹੜਾ ਉਹ ਇਹਨਾਂ ਦੇ ਅਧੀਨ ਹੈ। ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਨਿਮਰਤਾ ਹੀ ਧਾਰ ਕੇ ਰੱਖਣੀ ਹੈ। ਤੇ ਪਾਤਸ਼ਾਹ ਨੇ ਬਾਣੀ ਵਿੱਚ ਮੋਹਰ ਲਾਈ। ਮਹਾਰਾਜ ਕਹਿੰਦੇ ਜੀਤ ਲਈਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਬਿਖਾਦੀ ਜਿਹੜੇ ਬਿਖਾਦ ਖੜਾ ਕਰਦੇ ਹੈ ਇਹ ਪੰਜ ਵਿਕਾਰ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਗੁਰੂ ਦੇ ਮੁਖ ਤੋਂ ਗਿਆਨ ਪ੍ਰਾਪਤ ਕਰਕੇ ਇਹਨਾਂ ਨੂੰ ਗਵਾ ਲਈਦਾ ਹੈ।
ਨਾਮ ਲਿਵ ਕਾਲ ਟਰੇ ਲੋਭ ਤੇ ਸੰਕੋਖ ਘਰ।
ਪਾਤਸ਼ਾਹ ਨੇ ਫਰਮਾਇਆ ਕਿ ਇੱਕ ਤੂੰ ਸਵਾਲ ਕੀਤਾ ਵੀ ਸਿਰ ਤੋਂ ਮੌਤ ਦਾ ਡਰ ਜਿਹੜਾ ਉਹ ਕਿਵੇਂ ਹਟੇ। ਪਾਤਸ਼ਾਹ ਜੀ ਕਹਿੰਦੇ ਨਾਮ ਦੇ ਵਿੱਚ ਲਿਵ ਲੱਗ ਜਾਏ, ਕਾਲ ਟਰੇ ਮੌਤ ਦਾ ਜਿਹੜਾ ਡਰ ਹੈ ਇਹ ਦੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਸਿੱਖ ਇਤਿਹਾਸ ਦੇ ਸ਼ਹੀਦਾਂ ਸਿੰਘਾਂ ਦਾ ਮੌਤ ਦਾ ਡਰ ਜਿਹੜਾ ਸੀ ਉਹ ਦੂਰ ਹੋਇਆ ਹੋਇਆ ਸੀ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਹੈ ਕਿ ਸੰਤੋਖ ਦੇ ਨਾਲ ਲੋਭ ਨੂੰ ਜਿਹੜਾ ਹੈ ਉਹ ਜਿੱਤ ਲਈਦਾ ਹੈ।
ਧਿਆਨ ਹਰ ਕਰੇ ਤੇ ਅਮਰ ਪਦ ਜਾਈਏ।
ਪਾਤਸ਼ਾਹ ਕਹਿੰਦੇ ਤੂੰ ਪੁੱਛਿਆ ਸੀ ਵੀ ਅਮਰ ਪਦਵੀ ਕਿਵੇਂ ਪ੍ਰਾਪਤ ਕੀਤੀ ਜਾਏ। ਮਹਾਰਾਜ ਜੀ ਕਹਿੰਦੇ ਜਿਹੜਾ ਸਰਬ ਵਿਆਪਕ ਪਰਮਾਤਮਾ ਹੈ ਹਰ ਥਾਂ ਤੇ ਰਹਿੰਦਾ ਹੈ, ਉਹਦਾ ਇਹ ਰੂਪ ਜਾਣ ਕੇ ਵੀ ਉਹ ਹਰ ਥਾਂ ਤੇ ਰਹਿੰਦਾ ਹੈ ਤੇ ਫਿਰ ਧਿਆਨ ਲਾਇਆ ਜਾਏ, ਉਹਦੇ ਵਿੱਚ ਧਿਆਨ ਜੋੜਿਆ ਜਾਏ ਤੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਈਦਾ ਹੈ।
ਸੰਤਨ ਕੇ ਸੰਗਤ ਕਾ ਮਾਇਆ ਤੇ ਅਲੇਪ ਰਹੇ।
ਪਾਤਸ਼ਾਹ ਨੇ ਫਰਮਾਇਆ ਕਿ ਜਿਹੜੇ ਰੀਅਲੀ ਸੰਤ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਦੀ ਸੰਗਤ ਕਰਨ ਦੇ ਨਾਲ ਪਾਤਸ਼ਾਹ ਨੇ ਫਰਮਾਇਆ ਕਿ ਮਾਇਆ ਤੇ ਅਲੇਪ ਰਹੇ। ਮਾਇਆ ਤੋਂ ਬਿਰਤੀ ਜਿਹੜੀ ਹੈ ਉਹ ਜਿਹੜੀ ਇਸ ਪ੍ਰਕਾਰ ਤਿਆਗ ਵਾਲੀ ਹੋ ਜਾਂਦੀ ਹੈ। ਕਿਵੇਂ ਹੁੰਦੀ ਹੈ? ਸੰਗਤ ਉਹਨਾਂ ਦੀ ਕੀਤੀ ਜਾਏ ਜਿਨ੍ਹਾਂ ਦੀ ਆਪਣੀ ਬਿਰਤੀ ਜਿਹੜੀ ਹੈ ਉਹਨੇ ਮਾਇਆ ਤਿਆਗੀ ਹੋਈ ਹੈ, ਜਿਨ੍ਹਾਂ ਦਾ ਆਪਣਾ ਮਨ ਉਸ ਮੁਕਾਮ ਦੇ ਉੱਤੇ ਜਿਹੜਾ ਹੈ ਉਹ ਪਹੁੰਚਿਆ ਹੋਇਆ ਹੈ। ਤੋ ਪਾਤਸ਼ਾਹ ਜੀ ਕਹਿੰਦੇ ਰਵਿਦਾਸ ਢਵੰਤਾ ਢੂਰ ਨੀਤ, ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਜੇ ਮਾਇਆ ਦਾ ਤਿਆਗ ਕੀਤੇ ਵਾਲੇ ਪੂਰਨ ਸੰਤਾਂ ਦੀ ਸੰਗਤ ਕਰੀਏ ਤੇ ਪਾਤਸ਼ਾਹ ਜੀ ਕਹਿੰਦੇ ਮਾਇਆ ਵੀ ਅੰਦਰੋਂ ਇਨਸਾਨ ਤਿਆਗ ਦਿੰਦਾ ਹੈ।
ਵੇਖਿਆ ਵਿਖ ਜਾਨ ਕਰੇ ਦੇਤੇ ਬਿਸਰਾਈ ਹੈ।
ਪਾਤਸ਼ਾਹ ਜੀ ਕਹਿੰਦੇ ਤੇਰਾ ਇੱਕ ਸਵਾਲ ਬਾਕੀ ਸੀ ਤੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਬਿਖੇ ਨੇ ਨਾ ਇਹਨਾਂ ਨੂੰ ਜਦੋਂ ਬਿਖ ਸਮਝ ਲਵੇ ਕੋਈ ਕਿ ਜਿਵੇਂ ਬਿਖ ਜ਼ਹਿਰ ਅੰਦਰ ਲੰਘ ਜਾਏ ਤੇ ਜਿਵੇਂ ਨੁਕਸਾਨ ਹੋ ਜਾਂਦਾ ਹੈ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਗਿਆਨ ਲੈ ਕੇ ਜਦੋਂ ਇਹਨਾਂ ਨੂੰ ਬਿਖ ਸਮਝ ਕੇ ਬਿਖਿਆਂ ਨੂੰ ਇਸ ਪ੍ਰਕਾਰ ਤਿਆਗ ਦਿੱਤਾ ਜਾਏ ਤੇ ਪਾਤਸ਼ਾਹ ਜੀ ਫਰਮਾਉਂਦੇ ਕਿ ਇਸ ਪ੍ਰਕਾਰ ਭਾਈ ਫਿਰ ਉੱਤਮ ਪਦਵੀ ਪਾ ਲਈਦੀ ਹੈ।
ਭਾਵ ਸੋ ਭਗਤ ਇਹ ਉੱਤਮ ਜੁਗਤ ਵੱਡੀ,
ਭਾਵਨਾ ਦੇ ਨਾਲ ਕੀਤੀ ਹੋਈ ਭਗਤੀ ਜੋ ਹੈ ਇਹ ਵੱਡੀ ਜੁਗਤੀ ਹੈ। ਇਹਦੇ ਨਾਲ ਪੂਰਾ ਫਲ ਮਿਲਦਾ ਹੈ ਜਿਹੜੀ ਭਾਵਨਾ ਦੇ ਨਾਲ ਕੀਤੀ ਜਾਏ।
ਮਾਨ ਮੋਹ ਤਿਆਗ ਕੇ ਨਿਰਾਲਮ ਰਹਾਈ ਹੈ।
ਪਾਤਸ਼ਾਹ ਜੀ ਕਹਿੰਦੇ ਇੱਕ ਮਾਨ ਅੰਦਰੋਂ ਤਿਆਗ ਦੇਵੇ ਤੇ ਮੋਹ ਤਿਆਗ ਦੇਵੇ ਤੇ ਫਿਰ ਨਿਰਾਲਮ ਕੋਈ ਅਟੈਚਮੈਂਟ ਨਹੀਂ ਰਹਿ ਜਾਂਦੀ, ਆਨੰਦ ਦੇ ਨਾਲ ਟਾਈਮ ਕੱਟੇ ਸਮਾਂ ਕੱਟੇ।
ਭਈਆ ਸੰਗਰ ਸ਼੍ਰੋਣ ਸੁਣੇ ਸ਼ੁਭ ਭੈਣ, ਭਈ ਮਨ ਚੈਨ ਸੁਮੇਰ ਸਿਧਾਇਓ।
ਸੰਗਰ ਨਾਮ ਦੇ ਸਿੱਧ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਬਚਨ ਸੁਣੇ ਤੇ ਇਹਦੇ ਮਨ ਨੂੰ ਕੁਝ ਚੈਨ ਆ ਗਿਆ, ਕਿਉਂਕਿ ਇਤਨੇ ਵੱਡੇ ਪੈਗੰਬਰ ਦੇ ਪੂਰਨ ਪੁਰਖ ਦੇ ਬਚਨ ਤਾਂ ਪਹਿਲਾਂ ਸੁਣੇ ਨਹੀਂ, ਪਹਿਲਾਂ ਤਾਂ ਗੋਰਖ ਦੇ ਹੀ ਸੁਣਦਾ ਰਿਹਾ। ਇਸ ਵਾਸਤੇ ਇਹਦੇ ਮਨ ਨੂੰ ਜਿਹੜਾ ਚੈਨ ਆ ਗਿਆ ਤੇ ਸੁਮੇਰ ਪਰਬਤ ਦੀ ਉੱਪਰਲੀ ਚੋਟੀ ਵੱਲ ਨੂੰ ਚਲਾ ਗਿਆ ਜਿੱਥੇ ਬਾਕੀ ਸਿੱਧ ਬੈਠੇ ਸੀ।
ਆਇਓ ਸੰਭਾਲ ਕਾ ਸਿੱਧ ਤਬੈ ਗੁਰ ਕੇ ਟਿਕ ਬੈਠ ਕੇ ਵਾਕ ਅਲਾਇਓ।
ਇਹਦੇ ਪਿੱਛੇ ਹੀ ਜਿਹੜਾ ਹੈ ਹੋਰ ਜੋਗੀ ਆ ਗਿਆ ਗੁਰੂ ਸਾਹਿਬ ਜੀ ਵੱਲ ਨੂੰ ਤੇ ਇਹਦਾ ਨਾਮ ਸੀ ਸੰਭਾਲ ਕਾ। ਸੰਭਾਲਕਾ ਨਾਮ ਦਾ ਜੋਗੀ ਗੁਰੂ ਪਾਤਸ਼ਾਹ ਦੇ ਕੋਲ ਬੈਠ ਕੇ ਤੇ ਗੱਲਾਂ ਕਰਦਾ ਹੈ।
ਕਿਉਂਕਿ ਬਹਾਰ ਤਜੋ ਜਾ ਕੋ ਤੁਮ ਕੈਸੇ ਉਦਾਸੀ ਬਿਖੇ ਮਨ ਲਾਇਓ।
ਹੇ ਨਾਨਕ ਤੂੰ ਸੰਸਾਰ ਦੇ ਵਿਵਹਾਰਾਂ ਨੂੰ ਕਿਉਂ ਤਿਆਗਿਆ ਹੈ, ਤੇ ਇਹ ਜਿਹੜੀਆਂ ਉਦਾਸੀਆਂ ਧਾਰਨ ਕੀਤੀਆਂ ਨੇ ਇਹਨਾਂ ਦੇ ਵਿੱਚ ਆਪਣਾ ਮਨ ਜਿਹੜਾ ਇਹ ਤੂੰ ਕਿਉਂ ਲਾਇਆ ਹੈ, ਕੈਸੇ ਲਾਇਆ ਹੈ?
ਉਤਨ ਪੂਰਨ ਕਾਜ ਕਬੈ ਬਿਨ ਜੋਗ ਕਰੇ ਜੋ ਚਾਹੋ ਔਰ ਪਾਇਓ।
ਕਹਿੰਦਾ ਹੈ ਭਈ ਕਾਰਜ ਜਿਹੜੇ ਹੈ ਉਹ ਤਾਂ ਧਰਮ ਦੇ ਪੂਰੇ ਨਹੀਂ ਹੋ ਸਕਦੇ ਜਦ ਤੱਕ ਜੋਗ ਨਾ ਧਾਰਨ ਕਰੀਏ। ਇਸ ਵਾਸਤੇ ਜੋ ਮਨ ਵਿੱਚ ਚਾਹੁੰਦੇ ਹੋਈਏ ਉਹ ਪਾ ਲਈਦਾ ਹੈ, ਜੋਗ ਧਾਰਨ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋ ਸਕਦਾ।
ਦੋਹਰਾ ਸੁਣ ਬੋਲੇ ਪੰਕਜ ਬਦਨ ਜਿਹ ਅਲੰਬ ਹੈ ਜੋਗ।
ਕਮਲ ਸੇ ਰਿਖੇ ਮੁਖੜੇ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਜਿਹੜਾ ਤੁਸੀਂ ਜੋਗ 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 ਲਾਈ ਹੈ ਨਾ ਆਪਣੇ ਫਿਰਕੇ ਦੀ, ਇਹ ਜਿਹਦੇ ਆਸਰੇ ਤੇ ਹੈ, ਜਿਸ ਭਗਵਾਨ ਪਰਮੇਸ਼ਰ ਦੇ ਆਸਰੇ ਤੇ ਹੈ।
ਉਹ ਨੇਕੀ ਵਿਦ ਸੋ ਗਹਿਓ ਕਬਹਿ ਨਾ ਕਰੋ ਵਿਯੋਗ।
ਉਸ ਪਰਮਾਤਮਾ ਨੂੰ ਅਸੀਂ ਹਿਰਦੇ ਦੇ ਵਿੱਚ ਨੀਕੀ ਵਿਧੀ ਦੇ ਨਾਲ, ਚੰਗੀ ਵਿਧੀ ਦੇ ਨਾਲ ਗ੍ਰਹਿਣ ਕੀਤਾ ਹੋਇਆ ਹੈ, ਆਪਣੇ ਹਿਰਦੇ ਦੇ ਵਿੱਚ ਪਕੜਿਆ ਹੋਇਆ ਹੈ ਉਸ ਪਰਮਾਤਮਾ ਦੀ ਯਾਦ ਨੂੰ, ਕਬਹਿ ਨਾ ਕਰੋ ਵਿਯੋਗ, ਉਹਦੇ ਤੋਂ ਅਸੀਂ ਕਦੇ ਵੀ ਵਿਛੋੜਾ ਨਹੀਂ ਪਾਉਂਦੇ। ਜਿਹੜਾ ਤੁਹਾਡਾ ਯੋਗ ਜਿਸ ਪਰਮਾਤਮਾ ਦੇ ਆਸਰੇ ਤੇ ਹੈ।
ਜਗ ਵਿਵਹਾਰ ਉਦਾਸ ਮੈਂ ਸਦਾ ਨਾਮ ਲਿਵ ਏਕ।
ਪਾਤਸ਼ਾਹ ਨੇ ਫਰਮਾਇਆ ਵੀ ਤੂੰ ਪੁੱਛਿਆ ਹੈ ਕਿ ਉਦਾਸੀਆਂ ਦੇ ਵਿੱਚ ਕਿਉਂ ਪਏ ਜੇ? ਪਾਤਸ਼ਾਹ ਨੇ ਫਰਮਾਇਆ ਕਿ ਜਗਤ ਦੇ ਵਿਵਹਾਰਾਂ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਉਦਾਸ ਰਹਿੰਦੇ ਹਾਂ। ਉਦਾਸ ਦਾ ਭਾਵ ਹੁੰਦਾ ਹੈ ਭਈ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਇੱਕ ਡਿਊਟੀ ਸਮਝ ਕੇ ਭੁਗਤਾਈ ਜਾ ਰਹੀ ਹੈ। ਸੰਸਾਰ ਦੇ ਧੰਦੇ ਜਿਹੜੇ ਹੈ ਉਹ ਇਸ ਢੰਗ ਦੇ ਨਾਲ ਕਰਨੇ, ਜਿਸ ਤਰ੍ਹਾਂ ਇੱਕ ਰਾਜੇ ਤੇ ਰਾਣੀ ਦੇ ਬੱਚੇ ਹੋਵਣ ਤੇ ਉਹਨਾਂ ਬੱਚਿਆਂ ਨੂੰ ਜਿਹੜੀ ਹੈ ਉਹ ਬੇਬੀ ਸਿਟਰ ਜਿਹੜੀ ਉਹ ਲਾਈ ਹੋਵੇ ਉਹਨਾਂ ਨੂੰ ਸੰਭਾਲਣ ਦੇ ਵਾਸਤੇ, ਉਹਨੇ ਸੰਭਾਲਣਾ ਵੀ ਪੂਰੀ ਧਨਦੇਹੀ ਦੇ ਨਾਲ ਹੈ, ਪੂਰੀ ਇਸ ਪ੍ਰਕਾਰ ਤਾਬਿਆਦਾਰੀ ਦੇ ਨਾਲ ਹੈ, ਪਰ ਨਾਲ ਨਾਲ ਮਨ ਵਿੱਚ ਸਮਝਣਾ ਵੀ ਬੱਚੇ ਰਾਜਾ ਰਾਣੀ ਦੇ ਹੀ ਹਨ, ਮੇਰੀ ਡਿਊਟੀ ਹੈ, ਮੈਂ ਡਿਊਟੀ ਸਮਝ ਕੇ ਜਿਹੜਾ ਇਹਨਾਂ ਨੂੰ ਜਿਹੜਾ ਸਾਂਭ ਰਹੀ ਹਾਂ। ਜਿਹੜਾ ਹੈ ਨਾ ਗ੍ਰਸਤ ਦੇ ਵਿੱਚ ਉਦਾਸ ਰਹਿਣਾ ਉਹ ਬਸ ਇਹੀ ਯੁਗਤੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਦੇਖੋ ਜਿਹੜੇ ਬੱਚੇ ਸਾਨੂੰ ਪਰਮਾਤਮਾ ਨੇ ਦਿੱਤੇ ਹੈ, ਮਾਂ ਦੀ ਕੁੱਖ ਵਰਤੀ ਗਈ ਹੈ, ਇਹ ਤੇ ਪਰਮਾਤਮਾ ਦਾ ਆਪਣਾ ਹੀ ਨਿਯਮ ਹੈ, ਉਹਦੀ ਪ੍ਰਕਿਰਤੀ ਹੈ। ਅਗਰ ਇੱਥੇ ਦੁਨੀਆਂ ਪੈਦਾ ਨਹੀਂ ਹੋਏਗੀ ਇਹ ਸੰਸਾਰ ਜਿਹੜਾ ਖੰਡਰ ਬਣ ਜਾਏਗਾ। ਇਹਦੀ ਖੂਬਸੂਰਤੀ ਵਧਾਉਣ ਦੇ ਲਈ, ਇਸ ਜਗਤ ਰੂਪ ਤਮਾਸ਼ੇ ਨੂੰ ਚਲਾਉਣ ਦੇ ਲਈ ਬੱਚੇ ਤਾਂ ਮਹਾਰਾਜ ਜੀ ਦੇ ਆਪਣੇ ਹੈ, ਜਿਤਨੇ ਵੀ ਸੰਸਾਰ ਤੇ ਬੱਚੇ ਹੈ। ਹੁਣ ਇਕਨਾਂ ਬੱਚਿਆਂ ਦੇ ਵਾਸਤੇ ਕਿਸੇ ਮਾਂ ਦੀ ਕੁੱਖ ਯੂਜ ਕਰ ਲਈ ਹੈ, ਇਕਨਾਂ ਬੱਚਿਆਂ ਦੇ ਲਈ ਕਿਸੇ ਮਾਂ ਦੀ ਕੁੱਖ ਯੂਜ ਕਰ ਲਈ ਹੈ। ਪਹਿਲੇ ਮਾਂ ਪਿਓ ਨੇ ਅਗਲੀ ਜਨਰੇਸ਼ਨ ਨੂੰ ਜਿਹੜਾ ਉਹ ਪਾਲ ਦਿੱਤਾ ਉਹ ਚਲੇ ਗਏ ਨੇ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਉਹ ਹੇ, ਤੈ ਪਾਸ ਹੋ ਉਹ ਲੱਦ ਗਏ ਤੂੰ ਅਜੇ ਨਾ ਪਤੀਣੇ ਉਹ ਹੇ। ਜਿਨ੍ਹਾਂ ਨੂੰ ਅਸੀਂ ਪਾਲ ਰਹੇ ਹੈ ਉਹਨਾਂ ਨੂੰ ਛੱਡ ਕੇ ਜਿਹੜਾ ਹੁੰਦਾ ਇਹਨਾਂ ਮਾਪਿਆਂ ਨੇ ਜਿਹੜਾ ਤੁਰ ਜਾਣਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਸਮਝ ਕੇ ਕਿ ਇਹ ਬੱਚੇ ਹਨ ਭਗਵਾਨ ਦੇ ਪਰਮੇਸ਼ਰ ਦੇ, ਸਾਡੀ ਲੱਗੀ ਹੈ ਡਿਊਟੀ, ਅਸੀਂ ਪਾਲਣੇ ਵੀ ਢੰਗ ਦੇ ਨਾਲ ਆ, ਪਾਲਣੇ ਵੀ ਤਾਬਿਆਦਾਰੀ ਦੇ ਨਾਲ ਆ, ਪਰ ਇਹਨਾਂ ਨੂੰ ਪਾਲਦਿਆਂ ਪਾਲਦਿਆਂ ਆਪਣਾ ਹੀ ਧਰਮ ਨਹੀਂ ਗਵਾ ਲੈਣਾ, ਇਸ ਤਰ੍ਹਾਂ ਨਹੀਂ ਕਰ ਲੈਣਾ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਪਾਤਸ਼ਾਹ ਨੇ ਰਾਮਕਲੀ ਰਾਗ ਵਿੱਚ ਇਹ ਸਿਧਾਂਤ ਦਿੱਤਾ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜਗ ਦੇ ਵਿਵਹਾਰਾਂ ਵਿੱਚ ਰਹਿੰਦਿਆਂ ਹੋਇਆ ਉਦਾਸ ਬਿਰਤੀ ਰੱਖੀ ਹੈ, ਨਾਮ ਦੇ ਵਿੱਚ ਲਿਵ ਲਾਈ ਹੈ, ਇਹਨੂੰ ਤੁਸੀਂ ਮਹਾਰਾਜ ਕਹਿੰਦੇ ਤੁਸੀਂ ਉਦਾਸੀ ਆਖੀ ਜਾਂਦੇ ਜੇ।
ਸਰਬ ਕਾਜ ਪੂਰਨ ਕਰਤ ਜਿਹ ਤੇ ਹੋ ਤਬ ਬੇਕ।
ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਪ੍ਰਭੂ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾਉਣ ਦੇ ਨਾਲ ਸਾਰੇ ਕਾਰਜ ਪਰਮੇਸ਼ਰ ਪੂਰੇ ਕਰ ਦਿੰਦਾ ਹੈ, ਤੇ ਜਿਸ ਤੇ ਹੋਤ ਵਿਵੇਕ, ਜਿਸ ਤੋਂ ਫਿਰ ਬਿਬ ਏਕ ਦਾ ਭਾਵ ਹੁੰਦਾ ਦੋਵਾਂ ਤੋਂ ਇੱਕ ਹੋ ਜਾਣਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਗ੍ਰਸਤ ਦੇ ਵਿੱਚ ਉਦਾਸ ਹੋ ਕੇ ਜਿਹੜਾ ਆਪਣੀ ਡਿਊਟੀ ਨਿਭਾਈ ਜਾਂਦਾ ਅੰਤ ਨੂੰ ਬਿਬ ਏਕ, ਇੱਕ ਪਾਸੇ ਰੱਬ ਇੱਕ ਪਾਸੇ ਇਹ ਜੀਵ ਹੈ, ਦੋਨੇ ਫਿਰ ਇੱਕ ਹੋ ਜਾਂਦੇ ਹਨ।
ਸੁਣ ਸੰਭਾਲ ਕਾ ਸਰ ਗਇਓ ਸ਼ਿਖਰ ਸੁਮੇਰ ਪੈ।
ਹੁਣ ਸੰਭਾਲਕਾ ਨੂੰ ਜਿਹੜਾ ਉਪਦੇਸ਼ ਮਹਾਰਾਜ ਨੇ ਸੁਣਾਇਆ ਇਹ ਤਾਂ ਸਾਰ ਅੰਸ਼ ਸੀ ਬਹੁਤ ਸਾਰੇ ਫਲਸਫੇ ਦਾ। ਜਦੋਂ ਇਹਨੇ ਸਾਰ ਅੰਸ਼ ਸੁਣਿਆ ਹੈ ਇਹ ਵੀ ਫਿਰ ਸੁਮੇਰ ਪਰਬਤ ਦੀ ਸਿਖਰ ਵੱਲ ਨੂੰ ਤੁਰ ਗਿਆ ਹੈ।
ਤੀਨ ਬਿਰਤਾਂਤੋਂ ਚਾਰ ਅਧਿਆਏ ਪਇਓ ਪੂਰਨ ਅਬ।
ਜਾ ਕੇ ਇਹਨੇ ਬਿਰਤਾਂਤ ਉੱਥੇ ਉਚਾਰਿਆ ਤੇ ਕਵੀ ਜੀ ਕਹਿੰਦੇ ਇੱਥੇ ਇੱਕ ਅਧਿਆਏ ਜਿਹੜਾ ਹੈ ਇਹ ਭਈ ਪੂਰਾ ਹੋਇਆ ਹੈ, ਅਗਲਾ ਸ਼ੁਰੂ ਹੋ ਰਿਹਾ ਹੈ।
ਕਵਿਤ ਬੰਦਤ ਗੋਬਿੰਦ ਸਿੰਘ ਪਦ ਅਰਬਿੰਦ।
ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਜੀ ਦਾ ਨਾਮ ਲੈ ਕੇ ਕਵੀ ਸੰਤੋਖ ਸਿੰਘ ਸਾਹਿਬ ਅਗਲਾ ਅਧਿਆਇ ਸ਼ੁਰੂ ਕਰ ਰਹੇ। ਕਹਿੰਦੇ ਨੇ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਮਲ ਸੇ ਰਿਖੇ ਚਰਨਾਂ ਨੂੰ ਉਹ ਕਹਿੰਦੇ ਵੰਦਨਾ ਕਰਕੇ ਮੈਂ
ਦੁੱਖ ਦੁੰਦ ਕੋ ਨਕੰਦ ਗੁਰੂ ਮੇਰੋ ਹੀ ਮੁਕੰਦ ਹੈ।
ਕਹਿੰਦੇ ਮੈਂ ਫੇਰ ਅਗਲਾ ਅਧਿਆਇ ਸ਼ੁਰੂ ਕਰ ਰਿਹਾ, ਜਿਹੜਾ ਕਿ ਦੁੱਖਾਂ ਤੇ ਪਾਪਾਂ ਨੂੰ ਕਲਗੀਧਰ ਜੀ ਦੇ ਚਰਨ ਜਿਹੜੇ ਨੇ ਉਹ ਖੰਡਨ ਕਰ ਦੇਣ ਵਾਲੇ ਨੇ। ਗੁਰੂ ਮੇਰੋ ਹੀ ਮੁਕੰਦ ਹੈ, ਉਹ ਕਹਿੰਦੇ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਮੁਕਤੀ ਦਾ ਦਾਤਾ ਹੈ। ਉਹਨਾਂ ਦੇ ਮੈਂ ਕਮਲ ਸੇ ਰਿਖੇ ਚਰਨਾਂ ਨੂੰ ਮੈਂ ਕਹਿੰਦੇ ਨਮਸਕਾਰ ਕਰਕੇ, ਜਿਹੜੇ ਚਰਨ ਆਪਣੇ ਸੇਵਕ ਦੇ ਦੁੱਖਾਂ ਪਾਪਾਂ ਦਾ ਗੜ੍ਹ ਖਤਮ ਕਰ ਦਿੰਦੇ ਹੈ। ਕਹਿੰਦੇ ਫਿਰ ਅੱਗੇ ਮੈਂ ਅਧਿਆਇ ਜਿਹੜਾ ਹੈ ਉਹ ਵਰਣਨ ਕਰ ਰਿਹਾ ਹਾਂ।
ਮੂਰਖ ਵਿਚਾਰ ਸਿੱਧ ਲੀਨੇ ਹੈ ਹਕਾਰ ਸਭ।
ਜਦੋਂ ਇਸ ਪ੍ਰਕਾਰ ਸੰਭਾਲਕਾ ਨਾਮ ਦਾ ਯੋਗੀ ਵੀ ਉੱਪਰ ਜਾ ਕੇ ਸਤਿਗੁਰਾਂ ਦੀ ਉਸਤਤ ਕਰੀ ਜਾਂਦਾ ਹੈ, ਇਹਨੇ ਫਿਰ ਬਾਕੀ ਬਚਦੇ ਹੋਏ ਸਿੱਧ ਜਿਹੜੇ ਹੈ ਗੋਰਖ ਨੇ ਫਿਰ ਆਪਣੇ ਕੋਲ ਬੁਲਾ ਲਏ।
ਆਇਸ ਉਚਾਰ ਤਬ ਭੇਜੋ ਗੋਪੀ ਚੰਦ ਹੈ।
ਇਹ ਜਿਹੜੇ ਬਚੇ ਹੋਏ ਬਾਕੀ ਸਿੱਧ ਸੀ ਇਹਨਾਂ ਦੇ ਵਿੱਚੋਂ, ਫਿਰ ਇਹਨੇ ਆਗਿਆ ਦੇ ਕੇ ਤੇ ਗੋਪੀ ਚੰਦ ਨਾਮ ਦੇ ਜੋਗੀ ਨੂੰ ਸਿੱਧ ਨੂੰ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਵੱਲ ਭੇਜਿਆ ਹੈ।
ਆਵਤ ਹੀ ਦੇਖ ਕਰ ਕਹੀ ਹੈ ਆਦੇਸ਼।
ਆ ਕੇ ਹੀ ਉਹਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਤੇ ਆਦੇਸ਼ ਆਦੇਸ਼ ਆਖਿਆ ਹੈ ਗੁਰੂ ਨਾਨਕ ਸਾਹਿਬ ਜੀ ਨੂੰ।
ਏਕੰਕਾਰ ਕੋ ਆਦੇਸ਼ ਸੁਣ ਭਾਖੀ ਸੁਖ ਕੰਦ ਹੈ।
ਸੁਖਾਂ ਦੀ ਖਾਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅੱਗਿਓਂ ਜਵਾਬ ਇਹੀ ਦਿੱਤਾ ਹੈ ਕਿ ਏਕੰਕਾਰ ਕੋ ਆਦੇਸ਼ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ।
ਆਏ ਢਿੱਗ ਬੈਸ ਔਰ ਹਰਖ ਬਸੇਖ ਜੈਸੇ।
ਆ ਕੇ ਗੁਰੂ ਨਾਨਕ ਸਾਹਿਬ ਦੇ ਇਹ ਬੰਦਾ ਜਦੋਂ ਕੋਲ ਬੈਠਾ ਸਿੱਧ ਤੇ ਇਹਨੂੰ ਖੁਸ਼ੀ ਬੜੀ ਹੈ, ਜਿਸ ਤਰ੍ਹਾਂ ਕਿ
ਜੈਸੇ ਮਾਰ ਤੰਡ ਦੇਖ ਬੈਗ ਸਾਥ ਅਰਬਿੰਦ ਹੈ।
ਜਿਸ ਤਰ੍ਹਾਂ ਸੂਰਜ ਨੂੰ ਦੇਖ ਕੇ ਤੇ ਕਮਲ ਫੁੱਲ ਜਿਹੜਾ ਉਹ ਸਗੋਂ ਖਿੜ ਜਾਂਦਾ ਹੈ। ਕਵੀ ਜੀ ਕਹਿੰਦੇ ਜਦੋਂ ਇਹ ਇਸ ਪ੍ਰਕਾਰ ਗੋਪੀ ਚੰਦ ਆਇਆ ਹੈ ਤੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਕੇ ਖੁਸ਼ ਬੜਾ ਹੈ।
ਕੌਣ ਧਿਆਨੀ ਕੌਣ ਗਿਆਨੀ ਕੌਣ ਇਸ਼ਨਾਨੀ।
ਕਹਿੰਦਾ ਹੈ ਭਈ ਧਿਆਨੀ ਕੌਣ ਹੈ, ਜਿਹਨੂੰ ਕਿ ਧਰਮ ਦੇ ਫਲਸਫੇ ਤੇ ਧਰਮ ਦੀਆਂ ਪੋਥੀਆਂ ਵਿੱਚ ਧਿਆਨੀ ਆਖਿਆ ਜਾਂਦਾ, ਉਹ ਕੌਣ ਹੁੰਦਾ ਹੈ। ਫਿਰ ਕਹਿੰਦਾ ਗਿਆਨੀ ਕੌਣ ਹੁੰਦਾ ਤੇ ਇਸ਼ਨਾਨੀ ਕੌਣ ਹੁੰਦਾ ਹੈ। ਇਹ ਸਵਾਲਾਂ ਦੀ ਝੜੀ ਲਾਈ ਹੈ ਇਹਨੇ।
ਉਹਨਾਂ ਨਿਰਮਲ ਕੌਣ ਮੋਹ ਤਪਾ ਜੀ ਬਤਾਈ ਹੈ।
ਫਿਰ ਨਿਰਮਲ ਕੌਣ ਹੁੰਦਾ ਹੈ ਤੇ ਇਹ ਤਪਾ ਨਾਨਕ ਤਪਾ ਜੀ ਮੈਨੂੰ ਦੱਸਣਾ ਕਰੋ।
ਕੌਣ ਜੋ ਜੁਗਤ ਜਾਂ ਤੇ ਦੀਪਕ ਦਿਪਤ ਹੋਤ।
ਕਿਹੜੀ ਜੁਗਤੀ ਦੇ ਨਾਲ ਦੀਵਾ ਜਿਹੜਾ ਹੈ ਉਹ ਫਿਰ ਜਗਦਾ ਹੈ ਤੇ ਪ੍ਰਕਾਸ਼ ਕਰਦਾ ਹੈ।
ਗੈਲ ਕੌਣ ਚੌਤ ਸੁਠਾਕ ਨਹੀਂ ਪਾਈ ਹੈ।
ਕਿਹੜੇ ਰਸਤੇ ਤੇ ਜੇ ਤੁਰੇ ਜਾਈਏ ਤੇ ਕੋਈ ਅਟਕ ਨਹੀਂ ਆਉਂਦੀ ਤੇ ਰੁਕਣ ਦੀ ਲੋੜ ਨਹੀਂ ਪੈਂਦੀ।
ਕੌਣ ਘਰ ਐਸੋ ਸੁਖ ਪਾਏ ਜਾਂ ਬੈਸੇ ਨਿਤ।
ਕਿਹੜਾ ਘਰ ਹੈ ਜਿੱਥੇ ਬੈਠਣ ਦੇ ਨਾਲ ਸਦਾ ਹੀ ਨਿਤ ਹੀ ਸੁਖ ਪਾਈਦਾ ਹੈ।
ਪਾਏ ਕੈਸੇ ਤਿਤ ਨਾ ਕੋ ਬਹੁਰ ਡੋਲਾਈ ਹੈ।
ਉੱਥੇ ਅਸਥਿਤੀ ਪਾ ਕੇ ਉਹ ਕਿਹੜਾ ਐਸਾ ਘਰ ਹੈ ਜਿੱਥੇ ਬਾਅਦ ਵਿੱਚ ਡੋਲੀਦਾ ਹੀ ਨਹੀਂ ਹੈ।
ਦੰਭ ਕੋ ਨਕੰਦ ਗੁਰ ਕਿੰਕਰ ਮੁਕੰਦ।
ਦੰਭ ਪਖੰਡ ਦਿਆਂ ਡੇਰਿਆਂ ਨੂੰ ਭੰਨਣ ਵਾਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਅਤੇ ਆਪਣਿਆਂ ਦਾਸਾਂ ਨੂੰ ਮੁਕਤੀ ਦੇਣ ਵਾਲੇ ਸੱਚੇ ਸਤਿਗੁਰੂ ਜੀ ਨੇ।
ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈ ਹੈ।
ਐਸੇ ਸਤਿਗੁਰੂ ਮਹਾਰਾਜ ਪਾਤਸ਼ਾਹ ਆਨੰਦ ਦਾਤਾ ਗੋਪੀ ਚੰਦ ਸਿੱਧ ਦਿਆਂ ਸਵਾਲਾਂ ਨੂੰ ਸੁਣ ਕੇ ਮਹਾਰਾਜ ਜੀ ਉੱਤਰ ਦਿੰਦੇ ਹਨ।
ਨਾ ਖੋਵੇ ਧਿਆਨੀ ਗੁਰਮੁਖ ਗਿਆਨੀ ਹੋ।
ਮਹਾਰੇ ਕਹਿੰਦੇ ਪਹਿਲਾ ਤੇਰਾ ਸਵਾਲ ਹੈ ਭੀ ਧਿਆਨੀ ਕੌਣ ਹੈ। ਮਹਾਰੇ ਕਹਿੰਦੇ ਜਦੋਂ ਨਿਤਨੇਮ ਕਰਨਾ ਹੈ, ਜਦੋਂ ਸਾਧਨਾ ਕਰਨੀ, ਆਪਣੇ ਆਪਣੇ ਧਰਮ ਆਪਣੇ ਇਸ਼ਟ ਦੇਵ ਦੇ ਦੱਸੇ ਸ਼ਬਦ ਨੂੰ ਅਰਾਧਨਾ, ਸੁਰਤ ਨਾ ਖੋਵੈ। ਜਿਹਦੀ ਸੁਰਤ ਭੱਜ ਨਾ ਜਾਏ ਵਿੱਚੋਂ, ਸੁਰਤ ਜੁੜੀ ਰਹੇ ਸ਼ਬਦ ਦੇ ਵਿੱਚ, ਪਾਤਸ਼ਾਹ ਕਹਿੰਦੇ ਉਹਦਾ ਨਾਮ ਧਿਆਨੀ ਹੁੰਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਗੁਰਮੁਖ ਬਣ ਜਾਏ, ਜਿਹਦਾ ਆਪਣਾ ਮੁੱਖ ਜ਼ਿੰਦਗੀ ਦੇ ਵਿੱਚ ਗੁਰੂ ਵੱਲ ਨੂੰ ਹੋ ਜਾਏ, ਗੁਰੂ ਨੂੰ ਹੀ ਪੁੱਛ ਕੇ ਚੱਲਣਾ ਸ਼ੁਰੂ ਕਰਦਾ ਹੈ, ਪਾਤਸ਼ਾਹ ਜੀ ਕਹਿੰਦੇ ਉਹ ਗਿਆਨੀ ਹੁੰਦਾ ਹੈ।
ਨਿਰਮਲ ਸੋਈ ਗੁਰ ਬਾਣੀ ਹੇ ਤਲਾਵੇ।
ਪਾਤਸ਼ਾਹ ਜੀ ਨੇ ਫਰਮਾਇਆ ਕਿ ਨਿਰਮਲ ਉਹ ਹੈ ਜਿਹੜਾ ਗੁਰਬਾਣੀ ਨਾਲ ਹਿੱਤ ਲਾ ਲੈਂਦਾ ਹੈ। ਹਿੱਤ ਹੁੰਦਾ ਪ੍ਰੇਮ, ਇੱਕ ਹੁੰਦਾ ਵੀ ਵੈਸੇ ਗੁਰਬਾਣੀ ਪੜ੍ਹਨੀ। ਮਹਾਰੇ ਕਹਿੰਦੇ ਜਿਹੜਾ ਗੁਰਬਾਣੀ ਨਾਲ ਪ੍ਰੇਮ ਲਾ ਲੈਂਦਾ ਹੈ ਉਹਨੂੰ ਅਸੀਂ ਨਿਰਮਲ ਆਖਦੇ ਹਾਂ।
ਅੱਠ ਸੱਠ ਤੀਰਥ ਇਸ਼ਨਾਨੀ ਤੁਮ ਜਾਣੋ ਸੋ।
ਮਹਾਰੇ ਕਹਿੰਦੇ ਤੂੰ ਪੁੱਛਿਆ ਵੀ ਇਸ਼ਨਾਨੀ ਕੌਣ ਹੈ ਤੇ ਮਹਾਰਾਜ ਕਹਿੰਦੇ ਅਸੀਂ ਅਠਾਠਾਂ ਤੀਰਥਾਂ ਦਾ ਇਸ਼ਨਾਨੀ ਉਹਨੂੰ ਮੰਨਦੇ ਹਾਂ।
ਸ਼ਰਧਾ ਸਮੇਤ ਗੁਰੂ ਦਰਸ਼ਨ ਪਾਵੇ,
ਜਿਹੜਾ ਸ਼ਰਧਾ ਦੇ ਨਾਲ ਚੱਲ ਕੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ, ਮਹਾਰਾਜ ਕਹਿੰਦੇ ਉਹ ਅਠਾਠਾਂ ਤੀਰਥਾਂ ਦਾ ਇਸ਼ਨਾਨੀ ਹੈ।
ਸਿੱਧੋ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ,
ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਤੂੰ ਪੁੱਛਿਆ ਹੈ ਵੀ ਦੀਪ ਕਿਵੇਂ ਦਿਪਦਾ ਹੈ, ਦੀਪ ਜਿਹੜਾ ਹੈ ਉਹ ਜਿਹੜਾ ਹੈ ਉਹ ਕਿਵੇਂ ਜਗਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਕਮਲ ਫੁੱਲ, ਕਮਲ ਨਾਮ ਹੈ ਹਿਰਦੇ ਦਾ, ਤੇ ਪਾਤਸ਼ਾਹ ਜੀ ਕਹਿੰਦੇ ਭਈ ਇਹ ਜਿਹੜਾ ਸਿੱਧੋ ਜੋ ਕਮਲ ਹੋਤ, ਯੋਗ ਦੀ ਵਿਦਿਆ ਵਿੱਚ ਇਹ ਮੰਨਿਆ ਜਾਂਦਾ ਵੀ ਇਨਸਾਨ ਦੇ ਅੰਦਰ ਜਿਹੜਾ ਕਮਲ ਹੈ ਨਾ, ਕਮਲ ਦਾ ਫੁੱਲ ਉਹ ਪੁੱਠਾ ਹੈ ਤੇ ਪੰਖੜੀਆਂ ਉਹਦੀਆਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਪਈਆਂ, ਜਦੋਂ ਉਸ ਕਮਲ ਫੁੱਲ ਨੂੰ ਤਪ ਕਰ ਕਰਕੇ ਤੇ ਉਹਨੂੰ ਸਿੱਧਾ ਕਰ ਲਈਦਾ ਹੈ ਤੇ ਉਦੋਂ ਗਿਆਨ ਹੋ ਜਾਂਦਾ ਹੈ। ਇੱਥੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਅਸਲ ਵਿੱਚ ਇਹ ਸਮਝਾਉਣ ਦੇ ਤਰੀਕੇ ਨੇ ਤੇ ਜਿਹੜਾ ਰਿਧਾ ਹੈ ਜਾਂ ਹਿਰਦਾ ਹੈ ਉਸੇ ਨੂੰ ਰਿਧਾ ਕਹਿੰਦੇ ਉਸੇ ਨੂੰ ਹਿਰਦਾ ਕਹਿੰਦੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਕਿਸੇ ਦਾ ਹਿਰਦਾ ਸਿੱਧਾ ਹੋ ਜਾਂਦਾ ਹੈ ਨਾ, ਹਿਰਦਾ ਸਿੱਧਾ ਹੋ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਉਦੋਂ ਹੀ ਫਿਰ ਦੀਪ ਜਿਹੜਾ ਦਿਪਦਾ ਹੈ, ਉਦੋਂ ਹੀ ਦੀਵਾ ਜਗਦਾ ਹੈ। ਹਿਰਦੇ ਪੁੱਠੇ ਸਿੱਧੇ ਦੇ ਬਾਰੇ ਮਹਾਰਾਜ ਨੇ ਆਪਣੀ ਬਾਣੀ ਚ ਇੱਕ ਬਚਨ ਕੀਤਾ ਹੋਇਆ, ਮਹਾਰਾਜ ਕਹਿੰਦੇ ਸੀਸ ਨਿਵਾਇਆ ਕਿਆ ਥੀ ਹੈ ਜਾਂ ਰਿਧੈ ਕੁ ਸਿੱਧੇ ਜਾਹੇ। ਪਾਤਸ਼ਾਹ ਜੀ ਕਹਿੰਦੇ ਵੀ ਸ਼ਿਕਾਰ ਮਾਰਨ ਵਾਲਾ ਵੀ ਸਿਰ ਨਵਾਈ ਜਾਂਦਾ, ਕੱਲਾ ਸਿਰ ਨਵਾਉਣ ਨਾਲ ਕੁਛ ਨਹੀਂ ਹੁੰਦਾ। ਅਪਰਾਧੀ ਦੂਣਾ ਨਿਵੈ, ਜਿਨ੍ਹੇ ਬੰਦਾ ਮਾਰਨਾ ਜਾਂ ਸ਼ਿਕਾਰ ਮਾਰਨਾ ਉਹ ਤਾਂ ਮੱਥਾ ਟੇਕਣ ਵਾਲੇ ਨਾਲੋਂ ਵੀ ਜ਼ਿਆਦਾ ਨੀਵਾਂ ਹੋ ਕੇ ਬੜੀ ਦੇਰ ਨੀਵਾਂ ਹੋਇਆ ਰਹਿੰਦਾ। ਪਾਤਸ਼ਾਹ ਕਹਿੰਦੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਏ ਜਾਂ ਰਿਧੈ ਕੁ ਸੁੱਧੇ ਜਾਹੇ। ਇਕੱਲਾ ਸਿਰ ਨਵਾਉਣ ਨਾਲ ਕਿਸੇ ਧਰਮਸ਼ਾਲਾ ਵਿੱਚ ਆ ਕੇ ਕੀ ਹੋ ਜਾਏਗਾ, ਜੇ ਰਿਧਾ ਰੂਪ ਰਿਧਾ ਜਿਹੜਾ ਉਹ ਕੁਸੁੱਧਾ ਹੋਇਆ ਹੈ, ਕੁਸੁੱਧਾ ਨਾਮ ਹੈ ਪੁੱਠਾ। ਹੁਣ ਇੱਥੇ ਗੱਲ ਦੱਸ ਦਿੱਤੀ, ਪਾਤਸ਼ਾਹ ਕਹਿੰਦੇ ਹਿਰਦਾ ਰੂਪ ਕਮਲ ਫੁੱਲ ਜਦੋਂ ਸਿੱਧਾ ਹੋ ਜਾਂਦਾ ਹੈ ਉਦੋਂ ਦੀਵਾ ਦਿਪਦਾ ਹੈ, ਉਦੋਂ ਜਗਦਾ ਹੈ।
ਭਾਵੇਂ ਮਨ ਮਾਨੇ ਗੈਰ ਠਾਕ ਮਨ ਜਾਵੇ।
ਹੁਣ ਪਾਤਸ਼ਾਹ ਕਹਿੰਦੇ ਇੱਕ ਤੂੰ ਪੁੱਛਿਆ ਸੀ ਵੀ ਕਿਹੜੇ ਰਸਤੇ ਨੂੰ ਤੁਰਿਆ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਪ੍ਰਭੂ ਦੇ ਭਾਣੇ ਨੂੰ ਜਿਹੜਾ ਇਨਸਾਨ ਆਪਣੇ ਮਨ ਵਿੱਚ ਮਿੱਠਾ ਕਰਕੇ ਮੰਨਣਾ ਸ਼ੁਰੂ ਕਰ ਦੇਵੇ, ਪਾਤਸ਼ਾਹ ਜੀ ਕਹਿੰਦੇ ਉਹਨੂੰ ਫਿਰ ਗੈਲ ਠਾਕ ਬਿਨ ਜਾਵੇ, ਬਿਨਾਂ ਰੋਕ ਟੋਕ ਤੋਂ ਫਿਰ ਸਿੱਧਾ ਹੀ ਜਾਂਦਾ ਹੈ। ਜਿਹਨੇ ਭਾਣਾ ਹੀ ਮੰਨ ਲੈਣਾ, ਭਾਵੇਂ ਦੁੱਖ ਆ ਗਿਆ ਭਾਵੇਂ ਸੁੱਖ ਆ ਗਿਆ, ਭਾਵੇਂ ਜਿਹੜਾ ਤਲੀ ਤੇ ਸੀਸ ਰੱਖਣਾ ਪੈ ਗਿਆ, ਜਿਹਨੇ ਭਾਣਾ ਹੀ ਰੱਬ ਦਾ ਸਤ ਕਰਕੇ ਮੰਨ ਲਿਆ, ਤੇ ਪਾਤਸ਼ਾਹ ਜੀ ਕਹਿੰਦੇ ਉਹ ਬਿਨਾਂ ਰੋਕ ਟੋਕ ਤੋਂ ਫਿਰ ਉਹ ਸਿੱਧਾ ਹੀ ਜਾਂਦਾ ਹੈ।
ਤ੍ਰਿਕੁਟੀ ਕੋ ਭੇਰ ਸੁਖ ਪਾਵਤ ਅਸ਼ੇਦ।
ਇਹਦੇ ਫਿਰ ਇਹਨੇ ਪੁੱਛਿਆ ਸੀ ਵੀ ਕਿਸ ਥਾਂ ਤੇ ਟਿਕ ਕੇ ਤੇ ਇਨਸਾਨ ਜਿਹੜਾ ਉਹ ਸਦਾ ਸੁਖੀ ਰਹਿੰਦਾ। ਪਾਤਸ਼ਾਹ ਜੀ ਕਹਿੰਦੇ ਤ੍ਰਿਕੁਟੀ ਕੋ ਭੇਦ, ਜਿਹੜੀ ਤ੍ਰਿਕੁਟੀ ਹੈ ਮੱਥੇ ਦੇ ਵਿੱਚ, ਇੜਾ ਪਿੰਗਲਾ ਔਰ ਸੁਖਮਨਾ ਤੀਨ ਬੱਸੇ ਇੱਕ ਠਾਈ, ਬੇਣੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੇ ਤਿਥਾਈ। ਪਾਤਸ਼ਾਹ ਜੀ ਕਹਿੰਦੇ ਇਹ ਤਿੰਨ ਨਾੜਾਂ ਤਿੰਨ ਪਾਸਿਓਂ ਆਉਂਦੀਆਂ, ਚੌਥੀ ਨਾੜ ਜਿਹੜੀ ਹੈ ਪਾਤਸ਼ਾਹ ਜੀ ਕਹਿੰਦੇ ਉਹ ਚੌਥਾ ਪਦ ਹੈ। ਪਾਤਸ਼ਾਹ ਜੀ ਕਹਿੰਦੇ ਤ੍ਰਿਕੁਟੀ ਛੁਟੈ ਦਸਵਾਂ ਦਰ ਖੁੱਲੈ ਧਾਵਤ ਵਰਜ ਰਹਾਈਐ। ਇਹ ਮਨ ਨੂੰ ਧਾਵਦੇ ਹੋਏ ਨੂੰ ਦੌੜਦੇ ਹੋਏ ਨੂੰ ਵਰਜ ਕੇ, ਇੱਕ ਹੁੰਦਾ ਪ੍ਰੇਮ ਨਾਲ ਰੋਕਣਾ, ਇੱਕ ਹੁੰਦਾ ਵਰਜ ਕੇ ਰੋਕਣਾ। ਮਹਾਰਾਜ ਕਹਿੰਦੇ ਪ੍ਰੇਮ ਨਾਲ ਨਹੀਂ ਮੰਨਦਾ ਇਹ ਜਿਹੜਾ ਮਨ ਜਿਹੜਾ, ਇਹਨੂੰ ਤਾਂ ਵਰਜਣਾ ਪੈਂਦਾ। ਜਿਸ ਤਰ੍ਹਾਂ ਆਪਾਂ ਪਾਲਤੂ ਪਸ਼ੂ ਰੱਖੇ ਹੁੰਦੇ ਹੈ ਤੇ ਹੱਥ ਦੇ ਵਿੱਚ ਸੋਟਾ ਜਿਹੜਾ ਫਿਰ ਰੱਖਣਾ ਪੈਂਦਾ, ਤੇ ਪਹਿਲਾਂ ਸੋਟੇ ਨਾਲ ਡਰਾਇਆ ਜਾਂਦਾ ਤੇ ਜੇ ਪਸ਼ੂ ਨਹੀਂ ਰੁਕਦਾ ਫਿਰ ਫਾੜ ਕਰਦਾ, ਉਹਦੇ ਮੂੰਹ ਤੇ ਵੀ ਜਿਹੜਾ ਉਹ ਮਾਰਿਆ ਜਾਂਦਾ ਹੈ। ਇੱਕ ਭੱਟ ਚਾਂਦ ਜੀ ਹੋਏ ਆ, ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਉਸਤਤੀ ਵਿੱਚ ਇੱਕ ਬਚਨ ਲਿਖੇ, ਉਹ ਕਹਿੰਦੇ ਨੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ। ਉਹ ਕਹਿੰਦੇ ਆ ਕਿ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ। ਉਹ ਕਹਿੰਦੇ ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਹੋੜੀ ਹੈ ਹੁੰਦਾ ਵੀ ਡੰਡਾ ਦਿਖਾਉਣਾ। ਉਹ ਕਹਿੰਦੇ ਨੇ ਵੀ ਮਨ ਜਿਹੜਾ ਹੈ ਤੇ ਬੁਰਿਆਈਆਂ ਲੋਚਦਾ ਹੈ, ਚਾਹੁੰਦਾ ਹੈ। ਗੁਰੂ ਦੇ ਸ਼ਬਦ ਦਾ ਡੰਡਾ ਪਕੜ ਕੇ ਤੇ ਇਹਨੂੰ ਮਨ ਨੂੰ ਅੱਗਿਓਂ ਵਿਖਾਲਿਆ ਜਾਏ ਵੀ ਅਜੇ ਤੈਨੂੰ ਵਿਖਾਲਿਆ ਹੀ ਜਾ ਰਿਹਾ, ਨਹੀਂ ਤੇ ਵੱਜ ਜਾਣਾ ਹੀ। ਤੇ ਫਿਰ ਉਹ ਕਹਿੰਦੇ ਏਦਾਂ ਇਹਨੂੰ ਹੋੜਨਾ ਪੈਂਦਾ ਹੈ, ਇਹਨੂੰ ਵਰਜਣਾ ਪੈਂਦਾ ਹੈ, ਇਹ ਸੌਖਾ ਨਹੀਂ ਜਿਹੜਾ ਇਹ ਰੁਕਦਾ। ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਫਿਰ ਉਹਨਾਂ ਨੇ ਗੁਰੂ ਨਾਵੇਂ ਪਾਤਸ਼ਾਹ ਦੀ ਸਿਫਤ ਕੀਤੀ ਹੈ ਵੀ ਬਾਹੇਂ ਜਿਨਹੇ ਕੀ ਪਕੜੀ ਹੈ ਸਿਰ ਦੀਜੈ, ਬਾਹੇਂ ਨਾ ਛੋੜੀ ਹੈ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀ ਹੈ। ਉਹਦੇ ਵਿੱਚ ਉਹਨਾਂ ਨੇ ਮਨ ਨੂੰ ਵਰਜਣ ਦੀ ਗੱਲ ਕੀਤੀ ਹੈ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਕਿ ਭਾਈ ਇਸ ਪ੍ਰਕਾਰ ਤ੍ਰਿਕੁੱਟੀ ਨੂੰ ਜਿਹੜਾ ਹੈ ਉਹ ਭੇਦ ਕੇ ਤੇ ਮਹਾਰਾਜ ਕਹਿੰਦੇ ਫਿਰ ਜਦੋਂ ਅੱਗੇ ਜਾ ਟਿਕੀਦਾ ਹੈ ਉਹ ਐਸਾ ਆਸਣ ਹੈ ਜਿੱਥੇ ਟਿਕ ਕੇ ਸਦਾ ਹੀ ਸੁਖ ਪ੍ਰਾਪਤ ਕਰੀਦਾ ਹੈ।
ਨਿਤ ਹੋਏ ਹੈ ਸਥਿਤ ਨਹੀਂ ਬਹੁਰ ਡੁਲਾਵਈ,
ਪਾਤਸ਼ਾਹ ਕਹਿੰਦੇ ਇੱਥੇ ਫਿਰ ਨਿਤ ਸਥਿਤ ਹੋਈਦਾ, ਇੱਥੇ ਫਿਰ ਬਹੁਰ ਨਾ ਡੁਲਾਵ ਆਈ। ਸਾਧ ਸੰਗਤ ਜੀ, ਇਹ ਜਿਹੜੇ ਤਿੰਨ ਗੁਣ ਨੇ ਨਾ, ਇਹਨਾਂ ਦੇ ਵਿੱਚੋਂ ਇੱਕ ਗੁਣ ਜਿਹੜਾ ਹੈ ਉਹ ਸਾਂਤਕੀ ਗੁਣ ਹੈ, ਸ਼ਾਂਤਕੀ ਗੁਣ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਰਜੋ ਗੁਣ ਹੈ ਰਾਜਸੀ ਸੁਭਾਅ ਹੋਣਾ, ਰਾਜਿਆਂ ਵਾਂਗ ਰਾਜ ਕਰਨ ਨੂੰ ਦਿਲ ਕਰਨਾ, ਜੇ ਦੇਸ਼ ਤੇ ਨਹੀਂ ਤੇ ਪਿੰਡ ਤੇ ਹੀ ਸਹੀ, ਪਿੰਡ ਤੇ ਨਹੀਂ ਤੇ ਮੁਹੱਲੇ ਤੇ ਸਹੀ, ਮੁਹੱਲੇ ਤੇ ਨਹੀਂ ਤੇ ਚੱਲ ਆਪਣਾ ਸਾਂਝਾ ਟੱਬਰਿਆ ਏ ਤੇ ਮੇਰੀ ਗੱਲ ਮੰਨੇ, ਤੋ ਨਹੀਂ ਮੰਨਦੇ ਤੇ ਫਿਰ ਜਿੱਥੇ ਚਾਰ ਪੰਜ ਬੰਦੇ ਬੈਠੇ ਉੱਥੇ ਖਿੱਚ ਖਿੱਚ ਕੇ ਸੋਚਣਾ ਵੀ ਇਹ ਵੀ ਨਹੀਂ ਮੇਰੀ ਗੱਲ ਨੂੰ ਮੰਨਣ ਡਏ। ਜਦੋਂ ਮਨ ਦੇ ਵਿੱਚ ਰਾਜਸੀ ਸੁਭਾਅ ਹੋਣਾ, ਇਹ ਹੈ ਰਜੋ ਗੁਣ। ਤਮੋ ਗੁਣ ਹੁੰਦਾ ਵੀ ਤਮਾਂ ਖਰਾਬ ਹੋਈ ਹੋਣੀ, ਇਨਸਾਨ ਦੀ ਲੋੜ ਤੋਂ ਵੱਧ ਖਾਈ ਜਾਣਾ, ਲੋੜ ਤੋਂ ਵੱਧ ਸੌਈ ਜਾਣਾ, ਗੁੱਸਾ ਜ਼ਿਆਦਾ ਆਈ ਜਾਣਾ, ਸੰਤੁਲਨ ਜਿਹੜਾ ਉਹ ਸਾਰਾ ਹੀ ਵਿਗੜਿਆ ਹੋਣਾ, ਇਹ ਤੇ ਹੁੰਦਾ ਬਿਲਕੁਲ ਡਿੱਗਾ ਹੋਇਆ ਇਨਸਾਨ। ਤਮੋ ਗੁਣ, ਤਮੋ ਗੁਣ ਤੇ ਰਜੋ ਗੁਣ ਇਹਦੇ ਵਿੱਚ ਆਮ ਚੱਲਦਾ ਰਹਿੰਦਾ ਇਨਸਾਨ। ਇਹਦੇ ਵਿੱਚੋਂ ਸਾਧ ਸਿੰਘ ਜੀ ਤੀਸਰਾ ਹੈ ਸਤੋ ਗੁਣ। ਸਤੋ ਗੁਣ ਜਿਹੜਾ ਹੈ ਨਾ, ਸਤੋ ਗੁਣ ਉਹ ਹੁੰਦਾ ਜਦੋਂ ਮਨ ਵਿੱਚ ਰੀਝ ਆਉਂਦੀ ਹੈ ਸਤ ਸੰਗਤ ਕਰਨ ਦੀ, ਰੀਝ ਆਉਂਦੀ ਹੈ ਪੁੰਨਦਾਨ ਕਰਨ ਦੀ, ਰੀਝ ਆਉਂਦੀ ਹੈ ਦੂਜੇ ਗਰੀਬ ਦੀ ਮਦਦ ਕਰੀਏ, ਕੋਈ ਵਿਚਾਰਾ ਫਸਿਆ ਉਹਦੀ ਮਦਦ ਕਰੀਏ, ਇਹ ਹੁੰਦਾ ਸ਼ਾਂਤਕੀ ਸੁਭਾਅ, ਨੂੰ ਕਹਿੰਦੇ ਸਤੋ ਗੁਣ, ਭਾਵ ਸੱਚ ਵਾਲੇ ਪਾਸੇ ਨੂੰ ਵਧਣਾ। ਹੁਣ ਇੱਥੇ ਆ ਕੇ ਆਪਾਂ ਭੁਲੇਖਾ ਖਾਂਦੇ ਹਾਂ, ਜਿਹਦੇ ਤੋਂ ਆਪਾਂ ਆਮ ਭੁਲੇਖਾ ਖਾ ਜਾਂਦੇ ਹਾਂ। ਸਤੋ ਗੁਣ ਦੇ ਵਿੱਚ ਕੋਈ ਪ੍ਰਭੂ ਦਾ ਪਿਆਰਾ ਮੰਨ ਲਓ ਸਾਡੇ ਸਾਹਮਣੇ 5-7 ਸਾਲ ਚੱਲ ਗਿਆ ਹੈਗਾ, ਉਹ ਅਜੇ ਸਤੋ ਗੁਣ ਵਿੱਚ ਹੈ, ਆਪਾਂ ਉਹਨੂੰ ਸੰਤ ਮਹਾਂਪੁਰਖ ਜਿਹੜਾ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਲੱਛਣ ਉਹਦੇ ਸਹੀ ਨੇ, ਉਹ ਸਤਸੰਗਤ ਕਰਦਾ, ਨਾਮ ਜਪਦਾ, ਸੇਵਾ ਕਰਦਾ, ਜਾਂ ਉਹ ਵੈਸੇ ਵੀ ਉਹਨੂੰ ਕਿਸੇ ਅਸਥਾਨ ਦੀ ਮੁੱਖ ਸੇਵਾਦਾਰ ਵਜੋਂ ਸੇਵਾ ਮਿਲ ਸਕਦੀ ਹੈ, ਇਸ ਕਰਕੇ ਉਹ ਨਾਮ ਦੇ ਨਾਲ ਉਹ ਜਿਹੜੀ ਸਪੋਰਟ ਹੋ ਗਈ, ਨਾਮ ਦੇ ਨਾਲ ਸੰਤ ਲੱਗ ਗਿਆ ਜਾਂ ਮਹੰਤ ਲੱਗ ਗਿਆ ਜਾਂ ਬਾਬਾ ਜੀ ਲੱਗ ਗਿਆ। ਹੁਣ ਜਿਹੜੀ ਅਵਸਥਾ ਹੈ ਉਹ ਸਤੋ ਗੁਣ ਦੇ ਵਿੱਚ ਚੱਲ ਰਹੀ ਹੁੰਦੀ ਹੈ, ਉਹ ਨਿੰਦਣ ਦੇ ਯੋਗ ਵੀ ਨਹੀਂ। ਪਰ ਸਾਧ ਸਿੰਘ ਜੀ, ਇੱਥੇ ਇੱਕ ਵੀਕ ਪੁਆਇੰਟ ਹੁੰਦਾ ਹੈ ਭਈ ਸਤੋ ਗੁਣ ਵਿੱਚ ਪਹੁੰਚੀ ਹੋਈ ਬਿਰਤੀ ਜਿਹੜੀ ਆ ਇਹ ਬੈਕ ਆ ਸਕਦੀ ਹੈ, ਇਹ ਕਦੇ ਵੀ ਉਹ ਇਨਸਾਨ ਜਿਹੜਾ ਉਹ ਰਜੋ ਗੁਣ ਵਿੱਚ ਆ ਸਕਦਾ, ਕਦੇ ਵੀ ਉੱਥੋਂ ਸਤੋ ਗੁਣ ਚੋਂ ਬੈਕ ਹੋ ਕੇ ਤੇ ਤਮੋ ਗੁਣ ਦੇ ਵਿੱਚ ਵੀ ਆ ਸਕਦਾ। ਜਦੋਂ ਕਦੇ ਆ ਜਾਂਦਾ ਹੈ ਉਦੋਂ ਫਿਰ ਆਪਾਂ ਲਾਲਾ ਲਾਲਾ ਕਰਦੇ ਹਾਂ ਵੀ ਆਪਾਂ ਤਾਂ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਬੱਗ ਬੱਪੜਾ ਜਨਮ ਨਾ ਦਿੰਦੀ ਅੰਗ। ਮਹਾਰਾਜ ਕਹਿੰਦੇ ਫਿਰ ਹੋਰ ਵੀ ਸੁਣ ਲੈ, ਗੁਰੂ ਤਾਂ ਬੜਾ ਬਖਸ਼ਿੰਦ ਹੈ। ਪਾਤਸ਼ਾਹ ਜੀ ਕਹਿੰਦੇ ਆ ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਪਾਤਸ਼ਾਹ ਕਹਿੰਦੇ ਕੋਈ ਗੱਲ ਨੀ, ਜੇ ਸਤੋ ਗੁਣ ਵਿੱਚ ਗੁਰੂ ਦਾ ਸਿੱਖ ਚੱਲਦਾ ਰਿਹਾ ਤੇ ਜੇ ਤੁਹਾਡੇ ਦੇਖਣ ਵਿੱਚ ਉਹ ਕਦੀ ਤਾਮਸੀ ਬਣ ਗਿਆ ਜਾਂ ਕਿਤੇ ਰਾਜਸੀ ਬਣ ਗਿਆ ਤੇ ਕੀ ਪਤਾ ਗੁਰੂ ਨੇ ਬਗਲੇ ਨੂੰ ਹੀ ਹੰਸ ਬਣਾ ਦੇਣਾ। ਗੁਰੂ ਤੇ ਬਹੁਤ ਵੱਡਾ ਹੈ ਨਾ, ਗੁਰੂ ਤਾਂ ਬੜਾ ਮਹਾਨ ਹੈ ਨਾ। ਇਸ ਕਰਕੇ ਸਾਧ ਸੰਗਤ ਜੀ, ਜਦੋਂ ਅਜੇ ਸਤੋ ਗੁਣ ਵਿੱਚ ਚੱਲ ਰਿਹਾ ਤੇ ਅਜੇ ਆਪਸ਼ਨ ਹੈ ਵੀ ਉਹ ਬੈਕ ਹੋ ਸਕਦਾ, ਇਸ ਲਈ ਅਸੀਂ ਭੁਲੇਖਾ ਖਾ ਕੇ ਫਿਰ ਆਪਣੀ ਸ਼ਰਧਾ ਤੋੜ ਲੈਣੇ। ਸਾਨੂੰ ਕਥਾ ਸੁਣਨ ਦੀ ਲੋੜ ਹੈ, ਸਾਨੂੰ ਇਹਨਾਂ ਲਫਜ਼ਾਂ ਦਾ ਗਿਆਨ ਦਾ ਪਤਾ ਹੋਣਾ ਚਾਹੀਦਾ ਤਾਂ ਕਿ ਸਾਡੀ ਸ਼ਰਧਾ ਨਾ ਟੁੱਟੇ, ਅਸੀਂ ਸਮਝ ਲਈਏ ਇੰਨਾ ਵੀ ਅਜੇ ਇਹ ਚੌਥੇ ਪਦ ਵਿੱਚ ਨਹੀਂ ਸੀ ਪਹੁੰਚਿਆ, ਅਜੇ ਤੀਜੇ ਵਿੱਚ ਸੀ। ਇੱਥੇ ਹੁਣ ਮਹਾਰਾਜ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਭਾਈ ਤ੍ਰਿਕੁਟੀ ਨੂੰ ਵਿੰਨ ਕੇ, ਭਾਵ ਤੀਜੀ ਭੂਮਿਕਾ ਨੂੰ ਵੀ ਜਿਹੜਾ ਲੰਘ ਕੇ ਜਿਹੜਾ ਫਿਰ ਉੱਥੇ ਚੌਥੇ ਵਿੱਚ ਟਿਕ ਜਾਂਦਾ ਹੈ। ਮਹਾਰਾਜ ਜੀ ਦਾ ਬਚਨ ਆ ਗਿਆ ਹੈ, ਪਾਤਸ਼ਾਹ ਜੀ ਕਹਿੰਦੇ ਵੀ ਫਿਰ ਉਹ ਡੋਲਦਾ ਨਹੀਂ ਹੈ, ਹੋਏ ਹੈ ਸਥਿਤ ਨਹੀਂ ਬਹੁਰ ਡੁਲਾਵਈ, ਉੱਥੋਂ ਚੌਥੇ ਦੇ ਵਿੱਚੋਂ ਵਾਪਸ ਨਹੀਂ ਆਉਂਦਾ, ਉੱਥੇ ਫਿਰ ਉਹਦੀ ਡੋਲਣ ਦੀ ਜਿਹੜੀ ਹੈ ਕੋਈ ਆਪਸ਼ਨ, ਕੋਈ ਵੀਕ ਪੁਆਇੰਟ ਜਿਹੜਾ ਉਹ ਨਹੀਂ ਰਹਿ ਜਾਂਦਾ ਹੈ।
ਗੋਪੀ ਚੰਦ ਹੱਥ ਬੰਦ ਬੋਲੋ ਸੁਖ ਕੰਦ ਸੰਗ,
ਗੋਪੀ ਚੰਦ ਹੱਥ ਜੋੜ ਕੇ ਸੁਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ,
ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ।
ਇਹ ਸ਼ਰਧਾ ਵਿੱਚ ਆ ਗਿਆ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਚਲੋ ਫਿਰ ਸਾਡੀ ਸਿੱਧ ਮੰਡਲੀ ਦੇ ਵਿੱਚ ਦਰਸ਼ਨ ਬਖਸ਼ੋ ਜਾ ਕੇ।
ਹੋਏਗੇ ਆਨੰਦ ਤੇਰੋ ਪਦ ਅਰਬਿੰਦ,
ਕਹਿੰਦਾ ਸਤਿਗੁਰੂ ਮਹਾਰਾਜ ਤੁਹਾਡੇ ਕਮਲ ਸਿਰਖੇ ਚਰਨਾਂ ਨੂੰ ਦੇਖ ਕੇ ਸਾਰੇ ਸਿੱਧ ਜਿਹੜੇ ਉਹ ਆਨੰਦ ਪ੍ਰਾਪਤ ਕਰਨਗੇ, ਆਓ ਸਾਡੇ ਨਾਲ।
ਇੱਕ ਦੋਹ ਕੇ ਨਿਕੰਦ ਬੈਨ ਸੁਣੀਐ ਕਹੀ ਜੀਐ,
ਹੇ ਦਾਤਾ ਜੀ ਦੁੱਖਾਂ ਨੂੰ ਦਲਣ ਵਾਲੇ ਹੋ ਤੁਸੀਂ, ਸਾਡੇ ਕੋਲ ਆਓ, ਬਚਨ ਨਾਲੇ ਸੁਣਾਓ ਤੇ ਨਾਲੇ ਸਾਡੇ ਸੁਣੋ, ਆਓ ਸਿੱਧ ਮੰਡਲੀ ਦੇ ਵਿੱਚ ਦਰਸ਼ਨ ਦਿਓ ਜੀ।
ਗੁਰੂ ਕਹਿਓ ਮੰਦ ਮੰਦ ਆਵੇ ਹਮ ਪੰਧ ਮਾਹੇ,
ਸਤਿਗੁਰੂ ਮਹਾਰਾਜ ਨੇ ਇਹਨੂੰ ਇਸ ਪ੍ਰਕਾਰ ਗੋਪੀ ਚੰਦ ਨੂੰ ਆਖਿਆ ਵੀ ਅਸੀਂ ਹੌਲੀ ਹੌਲੀ ਆਪਣੀ ਮਰਜ਼ੀ ਦੇ ਨਾਲ ਆਪਣੇ ਆਨੰਦ ਦੇ ਨਾਲ ਤੁਰੇ ਆ ਰਹੇ ਹਾਂ।
ਚਲੋ ਗੋਪੀ ਚੰਦ ਸੁਧ ਸਿੱਧਨ ਭਣੀਜੀ ਹੈ।
ਪਾਤਸ਼ਾਹ ਨੇ ਆਖਿਆ ਗੋਪੀ ਚੰਦ ਤੂੰ ਜਾ ਅੱਗੇ ਤੇ ਸਿੱਧਾਂ ਨੂੰ ਸਾਡੀ ਸੁਧ ਦੇ ਦੇ ਵੀ ਆ ਰਹੇ ਹੈ, ਅਸੀਂ ਆਪਣੇ ਤਰੀਕੇ ਦੇ ਨਾਲ ਆਵਾਂਗੇ।
ਘਰ ਪਦ ਬੰਦਨ ਕੋ ਗਯੋ ਗੇਰ ਕੰਚਨ ਪੈ।
ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਤੇ ਗੋਪੀ ਚੰਦ ਜਿਹੜਾ ਉਹ ਚਲਾ ਗਿਆ।
ਗੋਰਖ ਜੀ ਨਾਨਕ ਕੀ ਸੁਧ ਮੋਤੇ ਲੀਜੀ ਹੈ।
ਜਾ ਕੇ ਆਪਣੇ ਗੁਰੂ ਨੂੰ ਕਹਿੰਦਾ ਗੋਰਖ ਜੀ ਗੁਰੂ ਨਾਨਕ ਸਾਹਿਬ ਜੀ ਦੀ ਖਬਰ ਸਾਰ ਜਿਹੜੀ ਉਹ ਮੇਰੇ ਤੋਂ ਸੁਣੋ ਜਰਾ ਕ ਧਿਆਨ ਦੇ ਕੇ।
ਭਈਆ ਪੂਜਣ ਯੋਗ ਹੀ ਜਾਣੋ ਤਾਹੇ ਕੋ ਆਵਤ ਆਪ ਹੀ ਜਾਤ ਨਾ ਆਨਾ।
ਸੋ ਇਸ ਪ੍ਰਕਾਰ ਕਹਿੰਦਾ ਵੀ ਉਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੂਜਣ ਯੋਗ ਸਮਝੋ। ਉਹ ਤੁਸੀਂ ਕਹਿੰਦੇ ਸੀ ਵੀ ਉਹਨੂੰ ਆਪਣਾ ਸੇਵਕ ਬਣਾ ਕੇ ਲਿਆਓ, ਕਿਸੇ ਦੇ ਲਿਆਇਆ ਉਹ ਆ ਨਹੀਂ ਸਕਦਾ, ਆਪ ਹੀ ਉਹ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਆਪ ਹੀ ਇੱਥੇ ਆ ਰਹੇ ਹਨ।
ਕਲ ਕਲ ਭਿਆਨ ਮਹਾਨ ਨਰ ਕਾਰਨ ਕੋ ਅਵਤਾਰ ਪਛਾਨ।
ਗੋਪੀ ਚੰਦ ਕਹਿੰਦਾ ਹੈ ਹੇ ਗੋਰਖ ਗੁਰੂ ਜੀ ਕਲਯੁਗ ਦਾ ਸਮਾਂ ਬੜਾ ਭਿਆਨਕ ਆ ਗਿਆ ਹੈ, ਕਲਯੁਗ ਦੇ ਜੀਵਾਂ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ।
ਗੋਰਖ ਬੈਨ ਭਨੈ ਸੁਣ ਕੇ ਤੇ ਜਾਂ ਤਹੁ ਨਹਿ ਮੋਹਿ ਅਜਾਨਾ।
ਹੁਣ ਇਹ ਬਚਨ ਬੜਾ ਧਿਆਨ ਨਾਲ ਸੁਣਨ ਵਾਲਾ ਜੇ, ਗੋਰਖ ਜਿਹੜਾ ਗੋਪੀ ਚੰਦ ਦੀ ਇਸ ਗੱਲ ਨੂੰ ਸੁਣ ਕੇ ਤੇ ਅੱਗਿਓ ਪਤਾ ਕੀ ਕਹਿੰਦਾ, ਕਹਿੰਦਾ ਇਹ ਤੇ ਜਾਂ ਤਹੁ ਨਹਿ ਮੋਹਿ ਅਜਾਨਾ। ਕਹਿੰਦਾ ਮੈਂ ਅਣਜਾਣ ਨਹੀਂ ਹੈ ਇਸ ਗੱਲ ਨੂੰ, ਮੈਂ ਜਾਣਦਾ ਹਾਂ ਕਿ ਕਲਯੁਗ ਦੇ ਭਿਆਨਕ ਸਮੇਂ ਵਿੱਚ ਜੀਵਾਂ ਦਾ ਉਧਾਰ ਕਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਪੈਗੰਬਰ ਆਏ ਨੇ, ਮੈਂ ਜਾਣਦਾ ਹਾਂ।
ਸਿੱਧਨ ਮੈਂ ਵਡਮਾਨ ਹੋ ਤੋ ਤਿਸ ਨਾਸ਼ਨ ਕੇ ਹਿਤ ਤੂੰ ਸੰਠਾਨ।
ਉਹ ਕੋਈ ਕੋਈ ਭੇਦ ਕਿਸੇ ਖਾਸ ਖਾਸ ਬੰਦੇ ਨਾਲ ਬੰਦਾ ਖੋਲਦਾ ਤੇ ਗੋਪੀ ਚੰਦ ਦੇ ਨਾਲ ਇਹਦੇ ਭੇਦ ਜਿਹੜੇ ਇਕੱਠੇ ਆ ਕਿਤੇ। ਹੁਣ ਗੋਰਖਨਾਥ ਨੇ ਕਿੰਨੀ ਵੱਡੀ ਗੱਲ ਕਹਿ ਦਿੱਤੀ, ਕਹਿੰਦਾ ਮੈਂ ਅਣਜਾਣ ਨਹੀਂ ਹੈ, ਮੈਂ ਜਾਣਦਾ ਗੁਰੂ ਨਾਨਕ ਸਾਹਿਬ ਅਵਤਾਰ ਧਾਰਿਆ ਕਲਯੁਗ ਦੇ ਜੀਵਾਂ ਨੂੰ ਤਾਰਨ ਦੇ ਲਈ। ਕਹਿੰਦਾ ਸਿੱਧਨ ਮੈਂ ਵੱਡ ਮਾਨ ਹੁੱਤੋ, ਆਂਦਾ ਜਿਹੜੇ ਮੇਰੇ ਚੇਲੇ ਨਾ ਇਹਨਾਂ ਵਿੱਚ ਬੜਾ ਹੰਕਾਰ ਸੀ, ਬੜਾ ਗਰੂਰ ਸੀ, ਇਹਨਾਂ ਨੂੰ ਜਿਹੜਾ ਇਹ ਮਾਨ ਬੜਾ ਸੀ। ਤਿਸ ਨਾਸ਼ਣ ਕੇ ਹਿੱਤ ਤੂਸ਼ਣ ਠਾਨਾ, ਮੈਂ ਤਾਂ ਚੁੱਪ ਹੋਇਆ ਪਿਆ ਹਾਂ ਇਹਨਾਂ ਦਾ ਮਾਨ ਹੰਕਾਰ ਤੜਵਾਉਣ ਦੇ ਵਾਸਤੇ, ਗੁਰੂ ਨਾਨਕ ਸਾਹਿਬ ਜੀ ਤੋਂ ਇਹਨਾਂ ਦਾ ਸੁਧ ਸੁਧਈਆ ਕਰਾਉਣ ਦੇ ਵਾਸਤੇ। ਸਾਧ ਸਿੰਘ ਜੀ ਇਹ ਬਚਨ ਜਿਹੜਾ ਇਹ ਸਾਡੇ ਦਿਲ ਤੇ ਵੀ ਬੜਾ ਲੱਗਾ ਸੀਗਾ। ਸੰਨ 1991 ਦੇ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਅਸੀਂ ਆਪਣੇ ਉਸਤਾਦ ਜੀ ਤੋਂ ਕਥਾ ਸਿੱਖਦੇ ਸਾਂ ਤੇ ਉੱਥੇ ਇੱਕ ਬਿਲਡਿੰਗ ਹੈ ਉਹ ਸੰਤ ਦਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਆਪਣੀ ਮੌਜੂਦਗੀ ਵਿੱਚ ਬਣਾਈ ਹੈ। ਜਦੋਂ ਉਹਨਾਂ ਨੂੰ ਦਸਤਾਰ ਮਿਲੀ ਸੀ, ਥੱਲੇ ਲੰਗਰ ਚੱਲਦਾ, ਉਹਦੇ ਉੱਪਰ ਲਗਭਗ ਕੋਈ 18-19 ਕਮਰੇ ਹੈ ਤੇ ਉਸ ਸਮੇਂ ਦੇ ਲਿਹਾਜ਼ ਨਾਲ ਕਿਉਂਕਿ ਉਹ ਉਹਨਾਂ ਨੇ ਲਗਭਗ 80-81 ਸਾਲ ਦੇ ਵਿੱਚ ਉਹ ਬਣਾਏ ਸੀ, ਉਹ ਜਦੋਂ ਬਿਲਡਿੰਗ ਸੋਹਣੀ ਬੜੀ ਜਾਪੇ ਤੇ ਸਿੰਘਾਂ ਨੇ ਨਾਮ ਰੱਖ ਦਿੱਤਾ ਵੀ ਇਹ ਸਾਡਾ ਚੰਡੀਗੜ੍ਹ ਹੈ, ਵੀ ਸਿੰਘਾਂ ਦਾ ਇਹ ਚੰਡੀਗੜ੍ਹ ਹੈ, ਸੰਤਾਂ ਨੇ ਬਣਵਾਇਆ। ਸਾਧ ਸਿੰਘ ਜੀ ਉੱਥੇ ਹੀ ਮੇਰਾ ਵੀ ਆਸਣ ਹੁੰਦਾ ਸੀ, ਮੈਂ 5.5 ਸਾਲ ਟਕਸਾਲ ਵਿੱਚ ਰਿਹਾ, 14 ਨੰਬਰ ਕਮਰੇ 'ਚ ਮੇਰਾ ਆਸਣ ਹੁੰਦਾ ਸੀ। ਸੰਨ 1991 ਵਿੱਚ ਅਸੀਂ ਆਪਣੇ ਉਸਤਾਦ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਹੋਣਾ ਤੋਂ ਇਹ ਕਥਾ ਦੀ ਜਿਹੜੀ ਸੰਥਿਆ ਕਰਦੇ ਹੁੰਦੇ ਸੀ, 19 ਵਿਦਿਆਰਥੀਆਂ ਦਾ ਸਾਡਾ ਬੈਚ ਸੀਗਾ, 19 ਵਿਦਿਆਰਥੀ ਸਾਂ ਅਸੀਂ, ਉਹਨਾਂ ਦੇ ਵਿੱਚ ਇੱਕ ਮੈਂ ਸੀਗਾ। ਅਸੀਂ ਇਹੀ ਪੋਥੀ ਪੜ੍ਹਦੇ ਪੜ੍ਹਦੇ ਐਸੇ ਇਤਿਹਾਸ ਨੂੰ ਅਸੀਂ ਹੈਰਾਨਗੀ ਦੇ ਨਾਲ ਪੜ੍ਹਦੇ ਸੁਣਦੇ ਜਦੋਂ ਅਸੀਂ ਇੱਥੇ ਪਹੁੰਚੇ ਨਾ ਕਿ ਗੋਰਖ ਜਿਹੜਾ ਉਹ ਸਾਰਿਆਂ ਦੀ ਲੱਸੀ ਕਰਵਾਈ ਜਾ ਰਿਹਾ, ਸਾਰਿਆਂ ਦਾ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਭੇਜ ਕੇ ਹੰਕਾਰ ਤੁੜਵਾਈ ਜਾ ਰਿਹਾ ਤੇ ਅਖੀਰ ਤੇ ਉਹਨੇ ਕਹਿ ਦਿੱਤਾ ਇਹ ਗੋਪੀ ਨਾਥ ਨੂੰ ਵੀ ਮੈਨੂੰ ਪਤਾ ਸਾਰਾ ਹੀ, ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਮੈਂ ਜਾਣਦਾ ਹਾਂ, ਪਰ ਆ ਜਿਹੜੇ ਮੇਰੇ ਸਿੱਧ ਆ ਇਹਨਾਂ ਨੂੰ ਬੜਾ ਹੰਕਾਰ ਸੀ, ਇਹਨਾਂ ਦਾ ਹੰਕਾਰ ਤੜਵਾਉਣ ਦੇ ਵਾਸਤੇ ਜਿਹੜਾ ਨਾ ਮੈਂ ਆਪ ਚੁੱਪ ਕੀਤੀ ਹੋਈ ਹੈ, ਇਹਨਾਂ ਨੂੰ ਮੈਂ ਜਿਹੜਾ ਹੈ ਭੇਜ ਰਿਹਾ ਹਾਂ। ਤੋ ਅਸੀਂ ਵੀ ਇਹ ਅਧਿਆਏ ਨੂੰ ਇਹ ਬਚਨ ਨੂੰ ਪੜ੍ਹ ਕੇ ਬੜੇ ਹੈਰਾਨ ਹੋਏ ਸੀਗੇ ਵੀ ਗੋਰਖ ਜਿਹੜਾ ਫਿਰ ਬਹੁਤ ਚਲਾਕ ਹੈ ਤੇ ਆਪਣਿਆਂ ਚੇਲਿਆਂ ਨੂੰ ਵੀ ਜਿਹੜਾ ਹੈ ਉਹ ਮਤ ਦੇਣ ਦੇ ਵਾਸਤੇ ਗੁਰੂ ਸਾਹਿਬ ਜੀ ਦੇ ਕੋਲ ਭੇਜਦਾ ਹੈ। ਇਹ ਉਨੇ ਸਮੇਂ ਦੀ ਸਾਧ ਸੰਗਤ ਜੀ ਗੱਲ ਹੈ, ਸੰਨ 1991 ਦੀ ਗੱਲ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਦਇਆ ਦੇ ਨਾਲ ਇਹੀ ਇਤਿਹਾਸ ਤੁਹਾਨੂੰ ਸੁਣਾਉਣ ਦਾ ਅੱਜ ਜਿਹੜਾ ਇਹ ਸਾਨੂੰ ਸੁਭਾਗ ਜਿਹੜਾ ਇਹ ਪ੍ਰਾਪਤ ਹੋ ਰਿਹਾ। ਇੱਥੋਂ ਅਧਿਆਇ ਅੱਗੇ ਮਹਾਰਾਜ ਜੀ ਦਾ ਜੋ ਪਵਿੱਤਰ ਇਤਿਹਾਸ ਆਏਗਾ ਫਿਰ ਆਪਾਂ ਕੱਲ੍ਹ ਨੂੰ ਸਾਧ ਸੰਗਤ ਜੀ ਸਾਂਝਾ ਕਰਾਂਗੇ ਜੀ। आप सब संगतां दा बहुत बहुत धन्नवाद। जितने भी माई भाई गुरु महाराज के दरबार विच पहुंचे ने सबना नू जी आया नू सबना दा धन्नवाद। दो पंक्तियां पढ़ के फतेह बुलाइए जी।
गोरख बैन भने सुन कै तेह जान तहु नह मोहे अजान, सिद्धन मैं वड़मान हो तो तिस नाशन के हित तूषण ठान।
वाहिगुरु जी का खालसा, वाहिगुरु जी की फतेह।